सुने आयो गुरु से
जोग जुग के सुने आयो गुरु से
मोको सतगोरे सब दे गुजा ਪਿਛਲੀ ਸ਼ਬਦ ਚੁੰਮਕੀ ਜਿਹਦਾ ਵਿਵੇਕ ਕਰ ਰਹੇ ਸੀ, ਵਿਚਾਰ ਕਰ ਰਹੇ ਸੀ ਸ਼ਬਦਾਂ ਨੂੰ, ਸ਼ਬਦਾਂ ਦੇ ਰਾਹੀਂ ਰਹਾਓ ਦੀ ਤੁੱਕ ਅਸੀਂ ਗਾ ਵੀ ਹੈ। ਔਰ ਰਹਾਓ ਤੋਂ ਬਾਅਦ ਜਿਹੜੀ ਚੀਜ਼ ਤੁਹਾਡੇ ਹੱਥਾਂ 'ਚ ਹੈ, ਹਾਈਲਾਈਟ ਕੀਤੀ ਹੈ ਤੁੱਕ, ਕਿ ਸਭ ਕੁਛ ਤੇਰੇ ਕਾਇਆਂ ਦੇ ਅੰਦਰ ਹੋਣਾ ਹੈ। ਔਰ ਉਹਦੇ ਲਈ ਮਹਾਰਾਜ ਨੇ ਲਿਖਿਆ ਵੀ ਐਡੀਏ ਨੌ ਜਿਹੜੀਆਂ ਐਡੇ ਐਡੇ ਵੱਡੇ ਬਰੇ ਆਜ਼ਮ ਨਾਂ ਆ, ਜਿੰਨੇ ਵੀ ਹਿੱਸੇ ਕੀਤੇ ਹੈ ਜ਼ਮੀਨ ਦੇ, ਏਸ਼ੀਆ, ਅਫਰੀਕਾ, ਉੱਧਰ ਸਿੰਨੇ ਜੇ ਨਾਂ ਬਰੇ ਆਜ਼ਮ ਜਿਹੜੇ ਨੌ ਹਿੱਸੇ ਹੈ, ਨੌ ਖੰਡ ਨੇ, ਇਹ ਤੇਰੀ ਤਨ ਦੇ ਅੰਦਰ ਹੀ ਆ ਜਾਣੇ ਸਭ ਕੁਛ। ਨੌ
ਖੰਡ
ਪ੍ਰਕਾਸ਼ ਹੋ ਗਿਆ ਅੰਦਰ ਏਦਾਂ, ਤੂੰ ਹੈਰਾਨ ਕਰਕੇ ਤੂੰ ਫਿਰ ਨਿਮਕ ਨਿਮਕ ਨਾਮ ਜਪਣਾ। ਨਮਸਕਾਰ ਦਾ ਮਤਲਬ ਹੈ ਵਾਹਿਗੁਰੂ, ਵਾਹਿਗੁਰੂ ਪਰਮੇਸ਼ਰ ਦੇ ਨਾਮ। ਹੋਰ ਤੂੰ ਪਿਆਰ ਨਾਲ ਜਪਣਾ ਜਦ ਤੇਰੇ ਅੰਦਰ ਆਹ ਕਲਾ ਆ ਗਈ ਵੀ ਹੈ ਮੇਰੇ ਅੰਦਰ ਇੰਨੀ ਚੀਜ਼ ਆ ਗਈ। ਨਾਮ
ਖੰਡ
ਨਮਸਕਾਰ ਰੱਬ ਦੀਆਂ, ਜਿੱਦਾਂ ਜੋਗੀਆਂ ਕੰਨਾਂ ਚੋਂ ਮੁੰਦਰਾਂ ਪਾਉਂਦੇ ਸੀ, ਤੈਨੂੰ ਜਿਹੜਾ ਗੁਰਮੰਤਰ ਪੰਜਾਂ ਸਿੱਖਾਂ ਕੋਲੋਂ, ਪੰਜਾਂ ਪਿਆਰਿਆਂ ਕੋਲੋਂ ਵਾਹਿਗੁਰੂ ਮੰਤਰ ਬੋਲ ਬੋਲ ਕੇ ਉਹਨਾਂ ਨਾਲ ਤੈਨੂੰ ਦੱਸ ਦਿੱਤਾ ਸੀ, ਔਰ ਖੱਡੇ ਬਾਟੇ ਦੀ ਪੌਲ ਦੇ ਕੇ ਤੂੰ ਦੀਖਿਅਤ ਹੋ ਗਿਆ ਸੀ ਪੰਜਾਂ ਸਿੱਖਾਂ ਕੋਲੋਂ, ਔਰ ਤੈਨੂੰ ਵਾਹਿਗੁਰੂ ਮੰਤਰ ਮਿਲਿਆ। ਉਹ ਤੇਰੀਆਂ ਮੁੰਦਰਾਂ ਜੋਗੀਆਂ ਵਾਲੀਆਂ, ਬਾਹਰੋਂ ਬਲੌਰ ਵਾਲੀਆਂ ਮੁੰਦਰਾਂ ਨੇ ਕੰਨ ਪੜਾ ਕੇ ਪੜਾਉਣਾ, ਔਰ ਪੌਲ ਵੀ ਜੋਗੀਆਂ ਦੀ ਹੁੰਦੀ ਸੀ। ਕੱਲ ਪਿਛਲੀ ਚੌਂਕੀ ਦੱਸ ਚੁੱਕੇ ਹਾਂ ਕਿ ਉਹ ਜੋਗੀ ਨੂੰ ਅੱਧਾ ਗੱਡ ਕੇ ਅਤੇ ਉਹਦੇ ਕੰਨ ਪਾੜ ਕੇ ਬਲੌਰ ਸ਼ੀਸ਼ੇ ਦਾ ਪਾਉਂਦੇ ਸੀ ਮੁੰਦਾ, ਔਰ ਜਪ ਬਾਣੀ 'ਚ ਉਹਦਾ ਜ਼ਿਕਰ ਆਉਂਦਾ, ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਨੇ ਭਭੂਤ। ਉਹ ਤੂੰ ਜੋਗੀ ਉਹ ਮੁੰਦਰਾ ਕਾਹਦਾ ਪਾ ਲਿਆ, ਭੁੱਖੜ ਫਿਰਦੇ ਹੋ ਲੋਕਾਂ ਕੋਲੋਂ ਆਟਾ ਮੰਗ ਕੇ ਖਾਂਦੇ ਹੋ ਸਾਰਾ ਕੁਝ, ਤੁਹਾਡੀ ਤਾਂ ਭੁੱਖ ਮਿਟੀ ਨਹੀਂ, ਅਤੇ ਤੁਸੀਂ ਮੁੰਦਾ, ਸਾਡਾ ਮੁੰਦਾ ਸੰਤੋਖ ਦਾ ਹੈ, ਅਸੀਂ ਸੰਤੋਖ ਦਾ ਜੀਵਨ ਰੱਖਦੇ ਹਾਂ, ਅਸੀਂ ਤੁਸੀਂ ਤੁਹਾਡੀ ਅੰਦਰਲੀ ਭੁੱਖ ਹੀ ਨਹੀਂ ਗਈ, ਤੋ ਮੁੰਦਾ ਸੰਤੋਖ ਦਾ ਅਸੀਂ ਪਾਉਣਾ ਹੈ। ਇਹ ਸਾਰੇ ਬਾਹਰਲੇ ਜਿਹੜੇ ਮਜ਼ਹਬ ਦੇ ਚਿੰਨ੍ਹ ਹੈ, ਇਸ ਰੈਵੋਲਿਊਸ਼ਨ ਗਿਆਨ ਨੇ ਕੱਟੇ ਆ ਬਾਹਮਣਾਂ ਵਾਲੇ, ਜਿੰਨੇ ਤੁਸੀਂ ਬਾਹਰ ਚਿੰਨ੍ਹ ਪਾਉਂਦੇ ਹੋ ਰਿਲੀਜੀਅਸ ਦੇ, ਜਿਹੜੀ ਕਿ ਤੁਸੀਂ ਵੀ ਬੜੇ ਰਿਲੀਜੀਅਸ ਬੰਦੇ ਹੋ, ਇਹਨਾਂ ਇਹ ਚਿੰਨ੍ਹ ਜ਼ਿਆਦਾ ਜਿਹਦਾ ਅੰਦਰ ਠੀਕ ਹੈ ਉਹਨੇ ਸਾਰੇ ਹੀ ਚਿੰਨ੍ਹ ਪਾ ਲਏ। ਇਸ ਕਰਕੇ ਮੁੰਦਾ ਸੰਤੋਖ ਸਰਮਪਤ ਝੋਲੀ, ਹੁਣ ਗਾਂ ਤੋਂ ਗਾਂ ਅਸੀਂ ਦੱਸੀ ਚੱਲਾਂਗੇ, ਲੇਕਿਨ ਇੱਥੇ ਮੁੰਦੇ ਦਾ ਜ਼ਿਕਰ ਆਇਆ ਹੈ। ਮੁੰਦਾ ਬਲੌਰ ਦਾ ਕੰਨ ਪਾੜ ਕੇ ਉਹ ਦੇਖਿਆ, ਪਰ ਸਾਨੂੰ ਜਿਹੜਾ ਵਾਹਿਗੁਰੂ ਮੰਤਰ ਮਿਲਦਾ ਹੈ ਸਾਡੇ ਲਈ ਉਹੋ ਹੀ ਮੁੰਦਰਾ ਹੈ। ਸਿੱਖ ਨੇ ਜਿਹੜਾ ਬੈਪਟਾਈਜ਼ਡ ਹੋਇਆ, ਜਿਹਨੇ ਪੰਜਾਂ ਸਿੱਖਾਂ ਕੋਲੋਂ ਔਰ ਗੁਰੂ ਘਰ ਦਾ ਦਸਮ ਪਾਤਸ਼ਾਹ ਜਿਹੜੀ ਰੀਹ ਤੋਰ ਗਿਆ ਹੈ, ਉਹ ਦੇਖਿਆ ਲੈ ਲਈ ਉਹਨੇ, ਉਹਦਾ ਮੁੰਦਰਾ ਕੀ ਹੈ, ਵਾਹਿਗੁਰੂ ਮੰਤਰ ਹੀ।
ਦੇਖਿਆ ਗੁਰ ਕੀ ਮੁੰਦਰਾ
ਨਿਰੰਕਾਰ, ਤੂੰ ਕਿਸੇ ਨੂੰ ਨੀ ਮੰਨਣ ਵਾਲਾ,
ਨਿਰੰਕਾਰ
ਮੇਰਾ ਕਿੱਦਾਂ ਦਿਲ ਹੋਇਆ ਮੋਕੋ
ਸਤਿਗੁਰ ਸਭ ਦੇ
ਚੇਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇੱਕ ਸਕੇ ਵਸ ਕੀਏ ਅਕਾਲ ਪੁਰਖ ਜਦੋਂ ਮੈਂ ਇੱਕ ਦੇ ਅੰਡਰ ਆ ਗਿਆ ਉਹ ਵੀ ਮੇਰੇ ਅੰਡਰ ਮਤੀ ਹੋ ਗਏ ਸਾਰੇ ਅੰਦਰ ਅਸੀਂ ਸਦਾ ਲਈ ਦੱਸ ਦਈਏ ਵੀ ਇਹਨਾਂ ਨੂੰ ਮਾਰਨ ਲਈ ਹੀ ਜੈ ਕਾਰਨ ਦੁਨੀਆਂ ਬਣਾ ਤਪੱਸਿਆ ਕਰਦੀ ਸੀ ਵੀ ਕਾਮ ਉੱਠੇ ਹੀ ਨਾ ਅੰਦਰੋਂ ਕ੍ਰੋਧ ਉੱਠੇ ਹੀ ਨਾ ਇਹਨਾਂ ਪੰਜਾਂ ਵੈਰੀਆਂ ਤੋਂ ਕਿਤੇ ਵੱਧ ਸਕੀਏ ਪਰ ਸਾਡੀ ਫਿਲਾਸਫੀ ਇਹ ਨਹੀਂ ਹੈ ਮਹਾਰਾਜ ਨਾਲ ਯੁੱਗ ਪਲਟਾ ਦਿੱਤਾ ਕਹਿੰਦੇ ਕਿਉਂ ਇਹ ਬਣਾ ਇਹ ਉੱਥੇ ਵੀ ਨਹੀਂ ਮਰਨੇ ਤੁਸੀਂ ਤਪੱਸਿਆ ਕਰ ਲਓ ਚੌਂਕੜੀ ਮਾਰੀ ਹੋਊ ਤੁਹਾਡਾ ਮਨ ਕਿਤੇ ਦਾ ਕਿਤੇ ਗਿਆ ਹੋਊ ਇਸ ਕਰਕੇ ਪੰਜ ਇਹ ਜਿਹੜੇ ਇਹ ਕਿਸਕੇ ਬਸ ਇਹ ਦਸ ਵਰਾਗਨ ਭਾਈ ਆਗਿਆਕਾਰੀ ਹਰ ਨੈਗੇਟਿਵ ਫੋਰਸ ਜਿਹੜੀ ਅੰਦਰ ਵਰਤਦੀ ਹੈ ਆਸਾ ਮਨਸਾ ਇਹਨੀ ਹੋਈਆਂ ਚੀਜ਼ਾਂ ਤ੍ਰਿਸ਼ਨਾ ਇਹੋ ਜਿਹੀਆਂ ਜਿਹੜੀਆਂ ਸਪਿਰਚੁਅਲ ਚੀਜ਼ਾਂ ਅੰਦਰ ਬੰਦੇ ਦੇ ਨਾਮ ਨਹੀਂ ਜਪਣ ਦਿੰਦੀਆਂ ਔਰ ਨੁਕਸਾਨ ਕਰਦੀਆਂ ਆਪੋਜਿਟ ਫੋਰਸਿਸ ਪੈਂਦੀਆਂ ਉਹ ਆਗਿਆਕਾਰੀ ਹੋ ਜਾਂਦੀ ਬਸ ਬੰਦਾ ਫਿਰ ਉਹਨਾਂ ਕੋਲ ਕੰਮ ਲੈਂਦਾ ਹੈ ਲੇਕਿਨ ਉਹ ਨਹੀਂ ਬੰਦਾ ਪਹਿਲਾਂ ਡਰਦਾ ਸੀ ਅਸੀਂ ਪਿੱਛੇ ਸ਼ਬਦ ਲੈ ਚੁੱਕੇ ਹਾਂ ਵੀ ਇਹ ਅਸਟੋਨਿਸ਼ਿੰਗ ਚੀਜ਼ ਤੇਰੇ 'ਚ ਹੋ ਜਾਣੀ ਹੈ ਗੁਰੂ ਅਰਜਨ ਪਾਤਸ਼ਾਹ ਲਿਖਦੇ ਦੇਖੋ ਜੋਏ ਦੂਤ ਮਾਹੇ ਬਹੁਤ ਸੰਤਾਵਤ ਇਹ ਬਹੁਤ ਸੰਤਾਵਤ ਜਿਹੜੇ ਬੜੇ ਸਤਾਉਂਦੇ ਸੀ ਉਹ ਡਰ ਗਏ ਭਿਆਨਕ ਹੋ ਗਏ ਅੱਗੇ ਮੈਂ ਡਰਦਾ ਸੀ ਭਿਆਨਕ ਸੀ ਇਹਨਾਂ ਕੋਲ ਵੀ ਕਿੱਦਾਂ ਮਾਰਾਂ ਅੰਦਰੋਂ ਤੋ ਕਹਿੰਦੇ ਕਿੱਦਾਂ ਹੋਏ ਕੀ ਹੋਇਆ
ਕਰ ਬੇਨਤੀ ਰਾਖ ਠਾਕੁਰ
ਅੱਜ ਤੋਂ ਅਸੀਂ ਤੇਰੇ ਮਤੀ ਹਾਂ ਜੋ ਸਾਨੂੰ ਜੋ ਕਹੇਗਾ ਅਸੀਂ ਕਰਾਂਗਾ ਪਰ ਠਾਕੁਰ ਤੋਂ ਵਿਚਾਲ ਆਪਣੇ ਅੰਦਰ ਰੱਖ
ਇਸ ਕਰਕੇ ਉਹ ਪੰਜ ਸੀ ਉਹ ਮਤੀ ਹੋ ਗਏ ਔਰ ਸਾਰੀਆਂ ਅਪੋਜਿਟ ਫੋਰਸਿਸ ਕਹਿੰਦੇ
ਤਬ ਨਿਰਮਲ ਜੋਗੀ ਤਾਂ ਬਿਆਸੀ ਗੁਰਸਿੱਖ ਜਿਹੜਾ ਗੁਰੂ ਦਾ ਕਲਾਉਂਦਾ ਉਹ ਅਸਲ ਨਿਰਮਲ ਜੋਗੀ ਹੈ ਜੀ ਉਹਦੇ ਪੰਜੇ ਵਸ ਹੋਣ ਇਸ ਕਰਕੇ
ਜੋਏ ਦੂਤ
ਅਜ ਰਜ ਕਰਿਆ ਅਜ ਦੇਖੋ ਅਜ ਰਜ
ਔਖਾ ਵੱਡਾ ਪੁਆੜਾ ਹੀ ਇਹ ਹੋਇਆ। ਪਾਪ ਕਰੇ ਪੰਚਾਂ ਕੇ ਵਾਸਰੇ, ਜਿੰਨੇ ਪਾਪ ਹੁੰਦੇ ਆ ਸਭ ਇਹਨਾਂ ਪੰਜਾਂ ਤੋਂ ਉੱਠਦੇ ਆ। ਪਾਪ ਕਰੇ ਪੰਚਾਂ ਕੇ ਵਾਸਰੇ, ਫਿਰ ਤੀਰਥ ਨਹਾਏ ਕਹੇ ਸਭ ਉਤਰੇ। ਉਹ ਜਿਹੜਾ ਗੁਰੂ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਉਹ ਅੰਦਰ ਹੈ। ਇਹ ਜੋਗੀ ਕਾ ਦੁਨੀਆ ਇੱਦਾਂ ਕਰਦੀ ਸੀ, ਆ ਜੋਗੀ ਜਿੰਨੇ ਵੀ ਸੀ ਪਾਪ ਕਰ ਲੈਣੇ, ਫਿਰ ਤੀਰਥਾਂ ਤੇ ਭੱਜੇ ਫਲਾਂ ਨੇ ਸਭ ਦਾ ਵੀ ਅਸੀਂ ਇਸ਼ਨਾਨ ਕਰੇ, ਅਸੀਂ ਨਿਰਮਲ ਜੋਗੀ। ਅਸੀਂ ਨਿਰਮਲ ਜੋਗੀ ਤਦੋਂ ਬਣਨਾ ਜਦੋਂ ਦਸ ਆਪਣਾ ਆਪਣਾ ਰੋਜ਼ ਐਨਾਲਿਸਿਸ ਕਰ ਕਿ ਮੇਰਾ ਕੰਮ ਬਸ ਹੈ, ਰੋਜ਼ ਬਸ ਹੈ, ਆ ਪੰਜਾਂ ਮੈਂ ਕਿੰਨੀ ਕੁ ਤਰੱਕੀ ਕਰ ਰਿਹਾ। ਗ੍ਰਾਫ ਬਣਾ ਕਹਿੰਦਾ ਤੇ ਰੋਜ਼ ਵੀ ਇਹ ਕਿੰਨੀ ਵਾਰੀ ਮੈਨੂੰ ਉੱਠੀਆਂ ਚੀਜ਼ਾਂ, ਔਰ ਮੈਂ ਕਿੰਨਾ ਕੁ ਕੰਟਰੋਲ ਕਰ ਰਿਹਾ, ਪਰ ਤੇਰੀ ਜ਼ੋਰ ਨਾ ਨਹੀਂ ਹੈ ਮਰਨੇ। ਦੱਸ ਗੁਰੂ ਨਾਨਕ ਸਾਨੂੰ ਸੌਖਾ ਤਰੀਕਾ ਦੱਸ ਰਿਹਾ। ਬਾਬੇ ਨਾਨਕ ਦਾ ਅਸੀਂ ਹੁਣ ਉਹ ਸ਼ਬਦ ਲੈਣ ਲੱਗੇ ਹਾਂ ਜਿਹੜਾ ਅਸੀਂ ਜ਼ੁਬਾਨੀ ਯਾਦ ਕੀਤਾ ਔਰ ਹਰ ਵੇਲੇ ਕੰਮ ਆਉਂਦਾ। ਸਾਡੇ ਅੰਦਰ ਪੰਜ ਵੈਰੀ ਅਸੀਂ ਇਕੱਲੇ ਪਿੱਛੇ ਸਾਡੇ ਪਿੰਡਾਂ 'ਚ ਬਾਤ ਪਾਉਂਦੇ ਹੁੰਦੇ ਸੀ ਵੀ ਚੋਰ ਤੇ ਲਾਠੀ ਦੋ ਜਣੇ ਤੇ ਬਾਪੂ ਹੁਣ ਇਕੱਲੇ, ਚੋਰ ਉਹ ਨਾਲ ਉਹਦੇ ਲਾਠੀ ਸਭ ਕੋ ਤੇ ਬੰਦਾ ਅਗਲਾ ਇਕੱਲਾ। ਤੇ ਬਾਬਾ ਨਾਨਕ ਇੱਥੋਂ ਸ਼ਬਦ ਸ਼ੁਰੂ ਕਰਦਾ, ਅਮਰ ਪੰਜ ਰੋਜ਼ ਮਾਰਦੇ ਹੈ ਮੁਹਾਰ ਕੇ ਔਰ ਕੁੱਟ ਕੇ ਵੀ ਜਾਂਦੇ ਆ। ਕਹਿੰਦਾ ਬੰਦੇ ਨੂੰ ਲੁੱਟ ਲੈਣਾ, ਚਲੋ ਜੀ ਮਾਲ ਲੈ ਲਿਆ, ਛੱਡ ਦਿਓ ਮੇਰੀ ਜਾਨ, ਉਹਨੂੰ ਕੁੱਟ ਕੇ ਵੀ ਜਾਂਦੇ। ਇਹ ਹਾਲ ਸਾਡੀ ਪੰਜ ਅੰਦਰ ਕਰ ਰਹੇ ਨੇ, ਮਾਰੇ ਲੁੱਟੇ ਨੀਤ ਨੀਤ। ਸੰਡੇ ਦੀ ਛੁੱਟੀ ਵੀ ਨਹੀਂ ਛੱਡਦੇ, ਪਰ ਕਿ ਸੰਡੇ ਨੂੰ ਜ਼ਿਆਦਾ ਪੈਂਦੀ ਹੈ। ਬੰਦਾ ਕਹਿੰਦਾ ਲੈ ਯਾਰ ਕੱਲ ਦੀ ਛੁੱਟੀ ਹੈ, ਉਹ ਲੁੱਟਿਆ ਜਾਏਗਾ। ਮਾਰੇ ਲੁੱਟੇ ਇਹ ਅਕਾਲ ਪੁਰਖ ਨੂੰ ਸਿੱਧਾ ਸ਼ਬਦ ਜੋੜ ਰਿਹਾ ਬਾਬਾ ਨਾਨਕ ਦਾ। ਕਹਿੰਦਾ ਓਏ ਹਤਾਂ ਐਡਾ ਐਡਾ ਮਤਲਬ ਕਬੀਰ ਸਾਹਿਬ ਦੇ ਸ਼ਬਦ ਕਿਉਂ ਲਿਆਂਦੇ ਮਲਿਆਂ ਦੇ ਨਾਲ? ਉਹ ਕਹਿੰਦਾ ਓਏ ਉੱਚੀ ਉੱਚੀ ਨਾਮ ਜਪ ਬਾਹਾਂ ਚੱਕ ਕੇ, ਨਹੀਂ ਤੇ ਇਹਨਾਂ ਪੰਜਾਂ ਨਾਲ ਨਹੀਂ ਛੱਡਣਾ। ਜਿੰਨਾ ਉੱਚੀ ਦੁਆਈ ਪਾ ਰੱਬਾ ਮੈਨੂੰ ਬਚਾ, ਸਿੱਧਾ ਐਨ ਦਿਲੋਂ ਸਾਫ਼ ਕਹਿ ਮੈਨੂੰ ਇਹ ਮੇਰੇ ਮਾਰਨ ਦੇ ਤੂੰ ਮਾਰ ਇਹਨਾਂ ਨੂੰ ਸਿਰ ਕਿਉਂ ਅਮਰ ਪੰਜ ਹਮ ਇੱਕ ਜਨਾ ਅਮਰ ਪੰਜ ਹਮ ਇੱਕ ਜਨਾ ਕਿਉਂ ਰਾਖੀ ਘਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ ਪੁਕਾਰ ਰਹਾਉ ਤੂੰ ਪਹਿਲੀਆਂ ਤੁਕਾਂ ਹੈ ਇਹਨਾਂ ਨੇ ਰਹਾਉ ਚ ਸਮਾਉਣਾ। ਰਿਹਾਉ ਡਿਆ ਕੇ ਮੂੰਹ ਨਿਕਲਿਆ ਵੀ ਕੀ ਕਰ
ਸਾਰੀ ਰਾਮ ਨਾਮ
ਉਹ ਤੂੰ ਕਹਿੰਦਾ ਇਹਨਾਂ ਤੂੰ ਛੱਡਾ ਨੀਗਾ ਤੈਨੂੰ ਜਮਾ ਤੁਮ ਨੀ ਤੇਰੀ ਮਾਰ ਵੱਜ ਜਾਣੀ ਹੈ ਕਿਉਂਕਿ ਅੱਗੇ ਬ੍ਰਿਗੇਡਾਂ ਦੇ ਬ੍ਰਿਗੇਡ ਦਲਾ ਆ ਜਾਣੇ ਜਾਮਾ ਦੇ। ਬਾਬੇ ਨਾਨਕ ਦੀ ਰਹਾਉ ਦੀ ਤੁਕ ਪਰ ਕਿੰਨਾ ਕੁਛ ਕਹਿ ਗਈ। ਕਹਿੰਦਾ ਸਹੀ ਰਾਮ ਨਾਮਾ ਉਚਿਰ ਮਨਾ ਮੂੰਹ ਨਾ ਜੀਵ ਨਾ ਉਚਿਰ ਕੇ ਜਾਪ ਆ ਗਏ ਜਮਦਲ ਬਿਖਮ ਘਨਾ। ਇੱਕ ਲੁਟੇਰਾ ਫੌਜ ਹੁੰਦੀ ਹੈ, ਇੱਕ ਟ੍ਰੇਨਡ ਫੌਜਾਂ ਹੁੰਦੀਆਂ। ਉਹਦੇ ਟ੍ਰੇਨਡ ਕੀਤੇ ਧਰਮਰਾਜ ਦੇ ਪੈਸੇ ਜਮਦੂਤ ਆ ਜਾਣੇ ਹੈ ਔਰ ਤੂੰ ਤੂੰ ਮੰਨਦਾ ਨੀ ਹੋਣਾ। ਇਹ ਬਾਬਾ ਨਾਨਕ ਕਹਿ ਰਿਹਾ ਵੀ ਹੇ ਮੇਰੇ ਮਨਾ ਨਾਮ ਨੂੰ ਉਚਰਲਾ ਉਹਨਾਂ ਤੋਂ ਵੀ ਵੱਜ ਜਾਏਗਾ। ਇਹ ਤੇ ਪੰਜ ਹੈ ਇੱਥੇ
ਹਰੀ ਰਾਮ ਨਾਮਾ ਉਚਰ ਮਨਾ ਆਗੇ ਜਮ ਦਲ ਬਿਖਮ ਘਨਾ ਆਗੇ ਜਮ ਦਲ ਬਿਖਮ ਘਨਾ ਅਮਰ ਪੰਜ
ਹਮ ਇੱਕ ਜਨਾ
ਕਿਉਂ ਰਾਖੀ ਘਰ ਬਾਰ ਮਨਾ
ਮਾਰੇ ਲੂਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ।
ਮਹਾਰਾਜ ਰਹਾਉ ਤੋਂ ਬਾਅਦ ਆ ਜਿਸਮ ਕਿੱਦਾਂ ਬਣਦਾ ਹੈ? ਮਹਾਰਾਜ ਨੇ ਇਹਨੂੰ ਮੜੋਲੀ ਕਿਹਾ ਹੈ। ਮੜੋਲੀ ਹੈ ਮਾਸ ਦੀ ਭੜੋਲੀ, ਪਿੰਡੀ ਥਾਈ ਆਟੇ ਦੀ ਭੜੋਲੀਆਂ ਉਹ ਮਿੱਟੀ ਦੀਆਂ ਬਣਾ ਕੇ ਉਹ 'ਚ ਫਿਰ ਦਾਣਾ ਪਾਉਂਦੇ ਸੀ, ਉੱਤੇ ਚੱਪਣ ਦੇ ਦਿੰਦੇ ਸੀ ਵੀ ਚੂਹਾ ਨਾ ਲੱਗ ਜਾਏ ਕੋਈ ਵੜ ਜਾਏ। ਉਹ ਭੜੋਲੀਆਂ ਮਿੱਟੀ ਦੀਆਂ ਬਣਾ ਕੇ ਐਨ ਅਤੇ ਉਹਨਾਂ ਦੇ ਸਟੋਰ ਹਾਊਸ ਹੁੰਦੇ ਸੀ ਸਾਰਾ, ਉਹ ਉਹਨਾਂ 'ਚ ਦਾਣੇ ਪਾ ਦੇਣੇ। ਇਸ ਕਰਕੇ ਉਹਨੂੰ ਭੜੋਲੀ ਕਹਿੰਦੇ ਸੀ। ਮਹਾਰਾਜ ਨੇ ਕਿਹਾ ਆਹ ਜਿਹੜੀ ਸਾਡੀ ਭੜੋਲੀ ਹੈ ਇਹ ਮਾਸ ਦੀ ਹੈ, ਇਸ ਕਰਕੇ ਮਹਾਰਾਜ ਨੇ ਇੱਥੇ ਮੜੋਲੀ ਲਿਖਿਆ ਵੀ ਇਹ ਤੇਰੀ ਜਿਹੜੀ ਮੜੋਲੀ ਬਣਾਈ ਹੈ ਰੱਬ ਨੇ ਆਪੇ ਬਣਾਈ ਹੈ, ਔਰ ਉਹ ਸਾਰੇ ਮੜੋਲੀ ਔਰ ਫਿਰ ਇਹਦੇ ਵਿੱਚ ਐਸੀ ਭੜੋਲੀ ਸਵਾਰੀ ਹੈ, ਫਿਰ 10 ਵੈਂਟੀਲੇਟਰ ਰੱਖੇ ਆ, 9 ਹੈ ਹਵਾ ਪੈਣ ਨੂੰ, ਸਾਰੇ 9 ਦਰਵਾਜ਼ੇ ਰੱਖੇ ਆ, 2 ਅੱਖਾਂ, 2 ਕੰਨ, 2 ਨਾਸਾਂ, 1 ਮੂੰਹ, 1 ਥੱਲੇ ਇੰਦਰੀ ਅਤੇ ਦੂਸਰਾ ਗੁਦਾ ਦਾ। ਇਹ 9 ਦਰਵਾਜ਼ੇ ਜਿਹੜੇ ਤੇਰੇ ਹੈ ਉਹ ਇਹ 'ਚ ਰੱਖੇ ਹੈ, ਔਰ ਇਹਨੇ ਆਪ ਹੀ ਇਹ ਸਾਰਾ ਬਣਾਇਆ, ਔਰ ਇਹਨਾਂ ਦਰਵਾਜ਼ਿਆਂ ਥਾਣੀ ਇਹ ਚੋਰ ਪੈਣੇ ਹੈ, ਇਹਨਾਂ ਦਰਵਾਜ਼ਿਆਂ ਥਾਣੀ ਜੇ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਬਦਰਿਸ਼ਟ ਦੇਖਦੀਆਂ ਅਤੇ ਇੱਥੋਂ ਪੈਣਾ ਤੇਰੇ ਅੰਦਰ ਇਹ ਪੰਜੇ। ਅਤੇ ਇਹ ਸਾਰਾ ਡਿਟੇਲ ਹੈ, ਲੇਕਿਨ ਅਸੀਂ ਸ਼ਬਦ ਕਾਫੀ ਕਲੀਅਰ ਕਰ ਚੁੱਕੇ ਹਾਂ ਪਿੱਛੇ, ਲੇਕਿਨ ਅੱਜ ਇੱਥੇ ਆਇਆ ਵੀ ਜੋਗੀ ਤੂੰ ਕਿਸ ਤਰ੍ਹਾਂ ਬਣਨਾ। ਤੋ ਮਹਾਰਾਜ ਕਹਿੰਦੇ ਹੈ ਵੀ ਪਹਿਲਾਂ ਤਾਂ ਆਹ ਸਮਝ ਵੀ ਅਵਰ ਪੰਜ ਹਮ ਏਕ ਜਨਾ,
ਹਰੀ ਰਾਮ ਨਾਮਾ ਉਚਰ ਮਨਾ, ਹਰੀ ਰਾਮ ਨਾਮਾ ਉਚਰ ਮਨਾ, ਹਰੀ ਰਾਮ ਨਾਮਾ ਉਚਰ ਮਨਾ, ਹਰੀ ਰਾਮ ਨਾਮਾ ਉਚਰ ਮਨਾ।
ਆਹ ਕਬੀਰ ਸਾਹਿਬ ਇਹ ਕਹਿੰਦੇ ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਪੂਜਾ ਬਾਹਾਂ ਚੱਕ ਕੇ ਮੈਂ ਇਹਨੇ ਹਰ ਇੱਕ ਤੇ ਦਸ਼ਾ ਆਏਗੀ ਜਿਹੜੇ ਭਗਤ ਬਣੇ ਕਿੱਦਾਂ, ਉਹ ਆਪਣਾ ਤਜਰਬਾ ਦੱਸ ਰਹੇ ਨੇ ਵੀ ਸਾਡੇ ਤੇ ਵੀ ਪਏ। ਕਬੀਰ ਸਾਹਿਬ ਕਹਿੰਦੇ ਆਈ ਮੁੱਝ ਪੈ ਕਰ ਕਰ ਅਨਕ ਭੇਖ, ਮਾਇਆ ਪੈਂਦੀ ਹੈ, ਮਾਇਆ ਦੇ ਅੰਦਰ ਹੈ ਸਾਰੇ। ਆਈ ਮੁੱਝ ਪੈ ਕਰ ਕਰ ਅਨਕ ਭੇਖ, ਕਬੀਰ ਸਾਹਿਬ ਕਹਿੰਦੇ ਜੇ ਮੇਰਾ ਗੁਰੂ ਅਕਾਲ ਪੁਰਖ ਤਕੜਾ ਨਾ ਹੁੰਦਾ, ਜਾਵਾਂ ਪਹਿਲਾਂ ਹੀ ਦੀਖਿਆ ਦੇਣ ਵਾਲੇ ਰਾਮਾਨੰਦ ਨਾਲ ਚਿਮੜਿਆ ਰਹਿੰਦਾ ਅਤੇ ਸੋ ਸਤਿਗੁਰੂ ਨੂੰ ਅੰਦਰ ਨਾ ਖੜਾ ਕਰਦਾ, ਮੈਂ ਮਾਰਿਆ ਗਿਆ। ਕਹਿੰਦੇ ਮਾਇਆ ਮੈਨੂੰ ਜਾਂਦੀ ਵਾਰੀ ਸਲਾਮ ਕਹੀ, ਕਬੀਰਾ ਤੇਰਾ ਗੁਰੂ ਤਕੜਾ ਨਹੀਂ ਤੇ ਮੈਂ ਤੇ ਬੜੇ ਬੜੇ ਦੇਵਤੇ ਨਹੀਂ ਛੱਡੇ, ਤੈਨੂੰ ਮੈਂ ਸਲਾਮ ਕਰਕੇ ਜਾਂਦੀ। ਕਬੀਰ ਆਈ ਮੁਝ ਪੈ ਕਰ ਕਰ ਅਣਖ ਭੇਖ, ਹਮ ਰਾਖੇ ਗੁਰ ਆਪਣੇ ਉਨ ਕਿਨੂੰ ਆਦੇ। ਇਸ ਤਰ੍ਹਾਂ ਜਦੋਂ ਗੁਰੂ ਨੱਸ ਰਹੀ ਹੈ ਫਿਰ ਚੇਲੀ ਬਣ ਜਾਂਦੀ ਹੈ। ਅਸੀਂ ਮਾਇਆ ਨੂੰ ਪਰੇ ਨਹੀਂ ਹੋਣਾ, ਮਾਇਆ ਕੋਲ ਕੰਮ ਲੈਣੇ। ਕਬੀਰ ਸਾਹਿਬ ਕਹਿੰਦਾ ਮੈਂ ਇਹਨੂੰ ਰੰਨ ਬਣਾ ਕੇ ਰੱਖੀ ਹੈ ਮਾਇਆ ਨੂੰ। ਆ ਸਗਲਿਆਂ ਕੀ ਇਹ ਭੈਣ ਭਾਣ ਜੀ, ਸਾਰਿਆਂ ਦੀ ਇਹ ਭੈਣ ਭਾਣ ਜੀ ਹੋਊਗੀ, ਮੈਂ ਇਹਨੂੰ ਰੰਨ ਬਣਾ ਕੇ ਰੱਖਦਾ। ਕਬੀਰ ਸਾਹਿਬ ਦੇਖ ਕਹਿੰਦੇ ਭਗ ਸਗਲਿਆਂ ਕੀ ਇਹ ਭੈਣ ਭਾਣ ਜੀ, ਜਿਹਨੇ ਬਰੀ ਤਿਸ ਚੇਰੀ, ਅਤੇ ਚੇਲੀ ਹੋ ਜਾਂਦੀ ਜਿਹਨੇ ਜਿਹੜਾ ਇਹ ਕਾਬੂ ਪਾ ਲਿਆ। ਅਤੇ ਇਸ ਕਰਕੇ ਅਸੀਂ ਵਿੱਚੇ ਮਾਇਆ ਪਾਇਆ, ਅਸੀਂ ਸਭ ਕੁਛ ਕਰਦੇ ਹੋਏ ਕੋਲ ਕੰਮ ਲੈਣਾ। ਇਸ ਕਰਕੇ ਇਹ ਜਿਹੜੀ ਮਾਂ ਸੀ ਮਾਂ ਜਦੋਂ ਪਈ ਔਰ ਇਹ ਪੰਜ ਉੱਠੇ, ਕਬੀਰ ਸਾਹਿਬ ਕਹਿੰਦੇ
ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ,
ਗੁਰ ਮੈਂ ਉੱਚੀ ਉੱਚੀ ਗੁਰੂ ਗੁਰੂ ਕੀਤਾ।
ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ,
ਤਿੰਨ ਲਿਓ ਭਾਰੀ ਹਰ ਕੇ ਲੋਕ
ਮੋਕੋ ਨੀਤ ਦੱਸੇ ਪਟਵਾਰੀ।
ਜ਼ਿਮੀਦਾਰ ਨੂੰ ਨੇਤੀ ਦੱਸਦਾ, ਕਦੀ ਜ਼ਮੀਨ ਉਧਰ ਨੂੰ ਕਰ ਦਿੱਤੀ, ਜ਼ਰੀਬ ਉਧਰ ਮਾਰਤੀ ਫੜਲਾਂ, ਕੋਈ ਬੰਨਾ ਕਿਤੇ ਪਵਾਤਾ, ਸਾਰਾ ਜਿਹੜਾ ਉਹਨੂੰ ਵੱਢੀ ਨਹੀਂ ਸੀ ਦਿੰਦਾ। ਪਟਵਾਰੀ ਉਹ ਕੌਣ ਹੈ? ਪਟਵਾਰੀ ਸਾਡਾ ਮਾਨ ਹੈ, ਇਹ ਮਨ ਦੇ ਪਵਾੜੇ ਹੈ ਸਾਰੇ। ਮੈਨੂੰ ਰੋਜ਼ ਡੰਗ ਮਾਰਦਾ ਇਹ ਮਨ, ਹੇ ਹਰੀ ਕੇ ਲੋਕੋ ਮੈਨੂੰ ਛਡਾਓ।
ਹਰ ਕੇ ਲੋਕਾ
ਆਪ ਹੈ ਮਾਨ ਅੰਦਰਲੀ ਚੀਜ਼, ਇਹ ਹਾਰਟ ਨਹੀਂ ਹੈ, ਐਸੀ ਐਸੀ ਪਵਾੜੇ ਦੀ ਜੜ ਹੈ, ਪਰ ਹੈ ਜੋਤ ਸਰੂਪ, ਪਰ ਵਿਗੜਿਆ ਹੈ ਹਰ ਕੇ, ਔਰ ਵਿਗਾੜਿਆ ਵੀ ਅਸੀਂ ਆਪ ਹੀ ਹੈ ਚਾਹ ਚ ਇਹਨੂੰ ਹਰ ਕੇ। ਹੁਣ ਕਬੀਰ ਸਾਹਿਬ ਤੇ ਜੁੜਾ ਸੀ, ਉਹ ਕਹਿੰਦਾ ਮੇਰੇ ਕੋਲ ਤੇ ਜ਼ਮੀਨ ਵੀ ਹੈ ਵੀ ਜ਼ਮੀਨਦਾਰ ਵਾਲੀ, ਪਰ ਫਿਰ ਵੀ ਮੈਨੂੰ ਇਹ ਰੋਜ਼ ਹੀ ਡੰਗ ਮਾਰਦਾ। ਕਿਉਂ ਬਹੁ ਬਿਸ਼ਟਾਲਾ ਮੈਥੋਂ ਇੰਨੀ ਵੱਡੀ ਮੰਗਦਾ ਹੈ, ਮੈਂ ਕੀ ਕਰਾਂ? ਇਹ ਮੈਨੂੰ ਹੱਸਦਾ ਕਿਉਂ? ਕਹਿੰਦਾ
ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ,
ਤਿਨੀ ਹੂੰ ਲਿਆ ਉਹ ਭਾਰੀ,
ਤਿਨ ਹੂੰ ਲਿਆ ਉਹ ਭਾਰੀ
ਹਰ ਕੇ ਨਾਨਕ ਨਾ ਵੀ ਉੱਚੀ ਉੱਚੀ ਕਿਹਾ ਇਹ ਸਾਰੀ ਰਾਮ
ਨਾਮ ਔਰ
ਅਜੇ ਤੂੰ ਸ਼ਬਦ ਸ਼ੁਰੂ ਕਰਦੇ ਹੈ
ਅਵਰ ਪੰਜ ਹਮ ਏਕ ਜਨਾ, ਅਵਰ ਪੰਜ ਹਮ ਏਕ ਜਨਾ,
ਉਹੀ ਪੰਜ ਮੇਲੇ ਚੇਲੇ ਸਾਹਿਬ ਉਸੇ ਲਾਈਨ ਦੀ ਮਹੱਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਦੇ ਸ਼ਬਦ ਨੂੰ ਐਲੈਬੋਰੇਟ ਕਰ ਰਿਹਾ, ਮਤਲਬ ਪਹਿਲੇ ਦੀ ਬਾਣੀ ਨੂੰ ਹੀ ਸਾਰਿਆਂ ਭਗਤਾਂ ਗੁਰੂਆਂ ਦਾ ਜ਼ੋਰ ਲੱਗ ਗਿਆ ਵੀ ਕਿ ਬਾਬੇ ਨਾਨਕ ਦੇ ਕਿਤੇ ਉਹ ਚਹੱਦੀ ਵਹਿਣ ਸਮਝ ਆ ਸਕਣ। ਹਰੀ ਰਾਮ ਨਾਮ
ਉਚਰ ਮਨਾ, ਹਰੀ ਰਾਮ ਨਾਮ ਉਚਰ ਮਨਾ, ਆਗੇ ਜਮ ਦਲ ਵਿਖਮ ਕਨਾ, ਹਰੀ ਰਾਮ ਨਾਮ ਉਚਰ ਮਨਾ, ਆਗੇ ਜਮ ਦਲ ਵਿਖਮ ਕਨਾ,
ਰਹੋ ਉਹ ਸਾਰੇ ਮਡੋਲੀ ਰਾਖੇ ਦੁਆਰੇ, ਇਹਦੇ ਵਿੱਚ ਲਾਈਫ ਫਿਰ ਪਾਈ ਹੈ, ਇਸ ਭੜੂਲੀ ਦੇ ਵਿੱਚ ਲਾਈਫ ਆ ਜਿਹੜਾ ਤੁਸੀਂ ਰਸਾਲਾ ਲਾਈਫ ਪੜ੍ਹਦੇ, ਇਹ ਹਰ ਜਿਹੜੇ ਜਾਨਵਰਾਂ ਦੀ ਬਾਡੀ, ਪਰਿੰਦਿਆਂ ਦੀ, ਸਾਰਿਆਂ ਦੀ, ਜਿਹਦੀ ਬਾਡੀ ਜਿਹਦੇ ਵਿੱਚ ਲਾਈਫ ਹੈ, ਆਹ ਹੁਣ ਮਾਰ ਤੱਕ ਉੱਤੇ ਚੰਦਰਮਾ ਤੱਕ ਦੂਸਰਿਆਂ ਤਾਰਾਂ ਤੱਕ ਵੀ ਪਹੁੰਚੇ, ਸਭ ਤੋਂ ਪਹਿਲਾਂ ਦੇਖਦੇ ਵੀ ਇੱਥੇ ਪਾਣੀ ਹੈ, ਕਿਉਂਕਿ ਬਾਬਾ ਨਾਨਕ ਇਹਦਾ ਪਹਿਲਾ ਪਾਣੀ ਜੀਵ ਹੈ, ਜਿਹਦੇ ਪਾਣੀ ਉੱਥੇ ਲੱਭੇ ਇੱਥੇ ਜੀਵ ਜ਼ਰੂਰ ਹੋਣਗੇ, ਇਸ ਕਰਕੇ ਲਾਈਫ ਹੈ ਹੀ ਜਿੱਥੇ ਪਾਣੀ ਹੈ, ਤੋ ਪਹਿਲਾਂ ਮਹਾਰਾਜ ਨਾ ਇਹਦੇ ਚ ਲਾਹੀ ਪਾਈ, ਉਹ ਸਾਰੇ ਭੀਤਰੇ ਬੈਠੀ ਸਾਧਨਾ, ਇਹਦੇ ਅੰਦਰ ਫਿਰ ਲਾਈਫ ਪਾਈ। ਦੋ ਕਿਸਮ ਦੀਆਂ ਬਾਉਡੀਆਂ ਹੁਣ ਅਗਲਾ ਇਹ ਬੜਾ ਡੂੰਘਾ ਵਹਿਣ, ਅੱਜ ਅਸੀਂ ਰਲ ਮਿਲ ਕੇ ਇਹਨੂੰ ਪਿਆਰ ਨਾਲ ਸਮਝ ਲਈਏ, ਇੱਕੋ ਵਾਰੀ ਫਿਰ ਤੁਹਾਨੂੰ ਜ਼ੁਬਾਨੀ ਯਾਦ ਕਰਨਾ ਪੈਣਾ ਸ਼ਬਦ, ਤੁਹਾਡੇ ਕੰਮ ਆਏਗਾ, ਦੇਖਿਓ ਕਿੱਦਾਂ ਉਹ ਸਾਰੇ ਮਡੋਲੀ ਰਾਖੇ ਦੁਆਰੇ ਤੇ ਭੀਤਰੇ ਬੈਠੀ ਸਾਧਨਾ। ਇੱਕ ਤੇ ਹੈ ਵੀ ਉਹ ਲੁੱਟੀ ਜਾ ਰਹੀ ਹੈ ਲਾਈਫ ਔਰ ਬਾਡੀ, ਉਸ ਉਹਦੀ ਬਾਡੀ ਰੋਜ਼ ਲੁੱਟੀ ਜਾ ਰਹੀ ਹੈ, ਦੂਸਰੇ ਨੇ ਨਾ ਸਾਂਭ ਲਈ ਆ, ਲੁੱਟਾਉਣ ਨਹੀਂ ਦਿੰਦਾ ਉਹ ਘਰ ਅੰਦਰ ਹੀ ਬੈਠੀ ਅੰਮ੍ਰਿਤ ਕੇਲ ਕਰ ਰਹੀ, ਐਨ ਖੇਡਾਂ ਅੰਮ੍ਰਿਤ ਖੇਡ ਰਿਹਾ, ਮੌਜਾਂ ਮਾਣ ਰਿਹਾ ਅੰਦਰ ਹੀ। ਦੋ ਕਿਸਮ ਦੇ ਦੋਵਾਂ ਲਾਈਨਾਂ ਦੇ ਵਿੱਚ ਜ਼ਿਕਰ ਦੇ ਤੀ, ਉਹ ਸਾਰੇ ਮਰੋਲੀ ਰਾਖੇ ਦੁਆਰੇ ਭੀਤਰੇ ਬੈਠੀ ਸਾਧਨਾ, ਇੱਕ ਲਾਈਨ 'ਚ ਦੱਸਿਆ ਅੰਮ੍ਰਿਤ ਕੇਲ ਕਰੇ ਨਿਤ ਕਾਮਣੇ ਆਵਰੇ ਲੁਟੇਨ ਸੇ ਪੰਜ ਜਣਾ, ਅਗਲੀ ਲਾਈਨ 'ਚ ਦੋ ਕੈਟਾਗਰੀਆਂ ਦੱਸ ਗਏ, ਇੱਕ ਜਿਹੜਾ ਲੁੱਟਿਆ ਜਾ ਰਿਹਾ, ਇੱਕ ਜਿਹਨੇ ਵਿਆਸੀ ਨਾਲ ਇਹਨੂੰ ਸਮਝ ਲਿਆ ਔਰ ਅੰਦਰ ਲੁੱਟਣ ਨਹੀਂ ਦਿੰਦਾ, ਆਪਣੇ ਕਾਬੂ ਕਰ ਲਿਆ ਸਭ ਕੁਛ ਔਰ ਉਹ ਅੰਮ੍ਰਿਤ ਕੇਲ ਅੰਦਰ ਅੰਮ੍ਰਿਤ ਵੀ ਆ ਗਿਆ, ਮੌਜਾਂ ਮਾਰ ਰਿਹਾ, ਇਸ ਕਰਕੇ ਸਾਰੇ ਮਡੋਲੀ
ਦੁਆਰੇ
ਭੀਤਰ ਬੈਠੀ ਸਾਧਨਾ, ਅੰਮ੍ਰਿਤ ਕੇਲ ਕਰੇ ਨਿਤ ਕਾਮਣ ਆਵਰ ਲੁਟੇਨ ਸਪੰਚ ਜਣਾ,
ਆਵਰ ਲੁਟੇਨ ਸਪੰਚ ਜਣਾ, ਆਵਰ ਲੁਟੇਨ ਸਪੰਚ ਜਣਾ,
ਆਵਰ
ਲੁਟੇਨ ਸਪੰਚ ਜਣਾ, ਆਵਰ ਲੁਟੇਨ ਸਪੰਚ ਜਣਾ।
ਅਖੀਰ ਦੇ ਲਾਈਨ ਦੇ ਐਂਡ ਤੇ ਆਈ ਹੈ। ਉਹ ਸਾਰੇ ਮਡੋਲੀ ਉਹਦੇ ਵੀ ਉਹ ਦੁਆਰੇ ਹੈ, ਉਹੀ ਚੀਜ਼ ਅੰਦਰਲੀ। ਅਸੀਂ ਤਾਂ ਕਿਹਾ ਕਰਦੇ ਹਾਂ ਇਹ ਐਸੀ ਚੀਜ਼ ਹੈ ਜਿਹੜੀਆਂ ਬਾਣੀ ਚੋਂ ਐਸੀ ਸੱਚਾਈ, ਜਦੋਂ ਦਾ ਇਨਸਾਨ ਬਣਿਆ, ਜਦੋਂ ਇਹ ਮੈਨਕਾਇੰਡ ਦਾ ਪਹਿਲਾ ਬੰਦਾ ਵੀ ਬਣਿਆ ਜਾਂ ਗਾਂਹ ਤੋਂ ਗਾਂਹ ਹੋਈ ਸਾਰੀ ਕਈ ਥਿਊਰੀਆਂ ਹੈ, ਅਸੀਂ ਸਾਰੀਆਂ ਬਾਣੀ ਦੇ ਹਿਸਾਬ ਨਾਲ ਕਹਿਤਾ ਵੀ ਹਾਲੀ ਤਾਂ ਇਹਨਾਂ ਨੂੰ ਕਸ਼ਟ ਪਤਾ ਹੀ ਨਹੀਂ ਹੈ। ਬਾਬਾ ਨਾਨਕ ਦੀ ਬਾਣੀ ਪੜ੍ਹੋ, ਸਾਡੇ ਤਾਂ ਸਭ ਕੁਝ ਹੀ, ਕਿੱਦਾਂ ਦੁਨੀਆ ਬਣੀ, ਕਿੱਦਾਂ ਜੀਵ ਬਣਦੇ, ਕੀ ਸਭ ਕੁਝ ਲਿਖੇ ਆ। ਤੁਸੀਂ ਤਾਂ ਬਹੁਤ ਨੀਵੇਂ ਲੈਵਲ ਦੇ ਲਈ ਗੜ ਰਿਹਾ, ਬਾਬਾ ਦੇਖੋ ਕਿੱਦਾਂ ਕਹਿ ਰਿਹਾ। ਉਹ ਕਹਿੰਦੇ ਵੀ ਜਿਹੜੇ ਦੋ ਕਿਸਮ ਦੇ ਇਨਸਾਨ ਬਣ, ਜਦੋਂ ਦਾ ਇਨਸਾਨ ਬਣਿਆ ਹੈ, ਗਾਰਾਂ 'ਚ ਰਹਿੰਦਾ ਸੀ, ਪੱਥਰ ਧਾਤ ਦਾ ਜ਼ਮਾਨਾ ਜਾਂ ਪਹਿਲਾਂ, ਸਾਰਾ ਇਹਦੇ ਸਾਰੇ ਬਾਲ ਸਾਰਾ ਜਾਨਵਰ ਸੀ, ਲੇਕਿਨ ਇਨਸਾਨ ਦੇ ਕਦੀ ਇੰਟਰਨਲ ਔਰਗਨਸ ਨਹੀਂ ਚੇਂਜ ਹੋਏ, ਉੱਤੋਂ ਖਲ ਜਾਂ ਖਲ ਨਹੀਂ ਹੁੰਦੀ, ਅੰਦਰਲੇ ਜਿਹੜੀ ਹੈ ਦਿਲ ਹਾਰ ਕਿੰਨੀ ਸੁਧੂ ਸੀ ਜਦੋਂ ਦਾ ਇਨਸਾਨ ਬਣਿਆ, ਬਲਕੇ ਹਰ ਜਾਨਵਰ ਦੇ ਸਾਰੇ ਉਹ ਉੱਦਾਂ ਦੇ ਉੱਦਾਂ। ਇਸ ਕਰਕੇ ਅੰਦਰਲੀ ਉਹ ਚੀਜ਼ ਇੰਪੋਰਟੈਂਟ ਆ, ਬਾਹਰਲਾ ਭੇਖ ਹੈ। ਅਸੀਂ ਫਿਰ ਇਸ ਤਨ ਦੇ ਉੱਤੇ ਬਾਬਾ ਨਾਨਕ ਕਹਿੰਦਾ ਮਨ ਮੰਦਰ ਤਨ ਮੇਰਾ ਹੀ ਵੇਸ ਹੈ, ਬੜੀ ਡੂੰਘੀ ਗੱਲ ਕਹਿ, ਲੇਕਿਨ ਅਸੀਂ ਇਸ ਦੇ ਉੱਤੇ ਵੀ ਹੋਰ ਭੇਖ ਕਰਦੇ ਹਾਂ। ਇਸ ਕਰਕੇ ਅਸਲ ਸਾਡਾ ਭੇਖ ਕੀ ਹੈ, ਸਾਡਾ ਤਨ, ਇਹਨੂੰ ਸਾਂਭੋ, ਇਹ ਗੱਲ ਇਹ ਮਜ਼ਬੂਤ ਹੋਣਾ ਚਾਹੀਦਾ। ਔਰ ਜਿਹੜਾ ਤਨ ਹੈ ਇਹ ਬਾਹਰਲਾ ਵੇਸ ਹੈ, ਔਰ ਇਹ ਬਦਲਦਾ ਰਹਿੰਦਾ ਹੈ, ਕਦੀ ਜਾਨਵਰ ਦਾ ਹੋ ਗਿਆ, ਕਦੀ ਕਿਸੇ ਦਾ, ਫਿਰ ਮੁੜ ਕੇ ਬਣ ਗਿਆ, ਲੇਕਿਨ ਇਹਦੇ ਇੰਟਰਨਲ ਔਰਗਨਸ ਉੱਦਾਂ ਦੇ ਉੱਦਾਂ ਹੀ ਹੈ, ਉਹਨਾਂ 'ਚ ਕੋਈ ਚੇਂਜ ਨਹੀਂ ਆਉਣੀ। ਇਸ ਕਰਕੇ ਮਹਾਰਾਜ ਸਭ ਤੋਂ ਜ਼ਿਆਦਾ ਸਾਰਾ ਗਿਆਨ ਕਹਿੰਦਾ ਵੀ ਤੂੰ ਆਪਣਾ ਅੰਦਰ ਸਾਂਭ, ਬਾਹਰ ਦਾ ਫਿਕਰ ਨਾ ਕਰ ਤੂੰ। ਤੋ ਇਸ ਕਰਕੇ ਅਵਰ ਪੰਚ ਹਮ ਇੱਕ ਜਨਾ ਮਾਰੇ ਲੂਟੇ ਨੀਤ ਨੀਤ, ਉਹ ਸਾਰੇ ਮਡੋਲੀ ਰਾਖੇ ਦੁਆਰੇ ਭੀਤਰੇ ਬੈਠੀ ਸਾਤ ਨਾ, ਤੋ ਅੰਮ੍ਰਿਤ ਕੇਲ ਕਰੇ ਨਿਤ ਕਾਮਣੇ ਅਵਰ ਲੁਟੇਨ ਸੇ ਪੰਚ ਜਨਾ। ਔਰ ਦੇਖੋ ਜਿਹੜੀ ਲੁੱਟੇ ਜਾ ਰਹੇ ਸੀ, ਅਗਲੀ ਤੋਕ ਆਈ ਵੀ ਇਹਨਾਂ ਨੂੰ ਜੰਮ ਜ਼ਰੂਰ ਪੈਣੇ, ਆ ਗਏ ਜੰਮ ਹੁਣ ਉਹਨਾਂ ਨੂੰ। ਓ ਮਾਰੀ ਮਡੋਲੀ ਢਾ ਢੂ ਕੇ, ਜੰਮ ਜਦੋਂ ਆਉਂਦੇ ਆ ਅੰਦਰੋਂ ਜਿੰਦ ਫੜਦੇ ਆ ਬੰਦੇ, ਉਹ ਜਿੰਦ ਲੁਕਦੀ ਹੈ ਵੀ ਮੇਰੇ ਜਮਦੂਤ ਆ ਗਏ, ਮੈਂ ਲੁਕ ਜਾ ਕਿਤੇ ਇਸ ਜਿਸਮ ਦੇ ਅੰਦਰ। ਉਹ ਲੁਕਣ ਦਿੰਦੇ ਆ ਇੰਨੀ ਫੌਜ, ਉਹ ਕਹਿੰਦੇ ਜਿਸ ਵੇਲੇ ਐ ਨਕਸ਼ਾ ਖਿੱਚੇ ਆ ਮਹਾਰਾਜ ਨੇ ਇੱਥੇ, ਉਹ ਕਹਿੰਦੀ ਜਿਸ ਵੇਲੇ ਜਿੰਦੋ ਹੱਥ ਮਰੋੜੇ ਤਨ ਕੱਪੇ, ਉਹਨੂੰ ਦੇਦਾ ਸਭ ਕੁਛ ਲਿਖੋ ਦਿਨ ਵਰਤਦਾ। ਇਸ ਕਰਕੇ ਉਹਦੇ ਅੰਦਰ ਜੋ ਚੀਜ਼ ਹੁੰਦੀ ਆ ਉਹ ਜਿੰਦ ਜਾਣ ਕੱਢਦੇ, ਉਹਨੂੰ ਫੜਦੇ ਆ, ਤੁਹਾਨੂੰ ਲੁਕਦੀ ਹੈ ਵੀ ਮੈਂ ਬਚ ਜਾ। ਔਰ ਜਿਸ ਵੇਲੇ ਉਹ ਬਚਦੀ ਹੈ ਉਸ ਵੇਲੇ ਪੰਜ ਭੱਜ ਜਾਂਦੇ, ਆ ਜਿਹੜੇ ਅੰਦਰ ਜਿਹੜੇ ਉਹ ਜਿਹਨਾਂ ਦੇ ਨਾਲ ਐਸ਼ ਕਰਦਾ ਸੀ, ਜਿਹਨਾਂ ਆਖੇ ਲੱਗ ਕੇ ਉਹਨਾਂ ਨੂੰ ਕਾਬੂ ਨਾ ਕੀਤਾ, ਉਹ ਜਮ ਆ ਗਏ, ਨਹੀਂ ਕਾਬੂ ਕੀਤਾ ਉਹਨਾਂ ਨੂੰ ਹਰ ਜਾਣ ਆਉਂਦੇ ਲੈਣ, ਜੰਮ ਤੇ ਆਉਂਦੇ ਨਹੀਂ। ਇਸ ਕਰਕੇ ਉਹ ਢਾਏ ਮਡੋਲੀ, ਜਿੱਦਾਂ ਸੋਮਨਾਥ ਦਾ ਮੰਦਰ ਢਾਇਆ ਨਾ ਆਣ ਕੇ ਗਜ਼ਬਨੀ ਦਾ, ਉਹ ਮੋਹਰਾ ਉਹਨਾਂ ਪਠਾਣਾਂ ਨਾਲ ਆਣ ਕੇ ਆ ਗੁਰਦਾ ਮਾਰੀਆਂ ਮੂਰਤੀਆਂ ਤੋੜ ਤਾੜ, ਏਦਾਂ ਬੰਦੇ ਦੀ ਉਸ ਵੇਲੇ ਹਾਲਤ ਹੁੰਦੀ। ਢਾਏ ਮਡੋਲੀ ਦੇਹੋਰਾ ਕਹਿੰਦੇ ਦੇਹ ਨੂੰ, ਢਾਏ ਧਨ ਪਕੜੀ ਏਕ ਜਣਾ, ਕਿਉਂਕਿ ਉਹ ਕੱਲੀ ਸੀ, ਸਾ ਧਨ ਪਕੜੀ ਏਕ ਜਣਾ, ਸਾ ਧਨ ਪਕੜੀ ਏਕ ਜਣਾ, ਸਾ ਧਨ ਪਕੜੀ ਏਕ ਜਣਾ, ਜਮ ਡੰਡਾ ਗਲੇ ਸੰਗਲ ਪੜਿਆ ਭਾਗ ਗਏ ਸੇ ਪੰਜ ਜਣਾ। ਉਹ ਕਹਿੰਦਾ ਉਹ ਜ਼ਰਾ ਕਿਤੇ ਠਹਿਰੋ, ਤੁਸੀਂ ਸਾਰੀ ਉਮਰ ਮੈਂ ਤੁਹਾਡਾ ਅੱਖਾਂ ਮੰਨਦਾ ਰਿਹਾ, ਤੁਸੀਂ ਗੋਲੀ ਛੱਡਦੇ ਅਡਾਉਂਦੇ ਰਹੇ, ਉਹ ਤੁਸੀਂ ਹੁਣ ਤੇ ਖੜੋ ਜਾਓ। ਕਹਿੰਦੇ ਨਾ, ਉਹ ਹਿਸਾਬ ਹੋਇਆ ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੂੜੀ ਤੇ, ਉਹ ਸਾਰਾ ਰੋਮ ਜਲ ਰਿਹਾ ਤੇ ਨੀਰੋ ਬੰਸਰੀ ਵਜਾ ਰਿਹਾ, ਪਿੰਡ ਦਾ ਕੁੱਤਾ ਕੀ ਕਰਦਾ ਜਦ ਪਿੰਡ ਨੂੰ ਅੱਗ ਲੱਗ, ਉਹ ਰੂੜੀ ਤੇ ਜਾ ਕੇ ਆਰਾਮ ਨਾਲ ਪੁਛ ਲਾ ਕੇ ਬਹਿ ਜਾਂਦਾ, ਦੇਖਦਾ ਘਰ ਸਕਦਾ, ਏਦਾਂ ਹੀ ਪੰਜ ਬਾਹਰ ਬਹਿ ਜਾਂਦਾ। ਢਾਏ ਮਡੋਲੀ ਲੂਟਿਆ ਦੇਹਾ ਭਾਗ ਗਏ ਸੇ, ਕਹਿੰਦੇ ਨਾ ਅਸੀਂ ਨੀ ਕਰਾਉਂਦੇ, ਤੇਰੇ ਜਮਦੂਤ ਆ ਗਏ। ਆਵਾ ਢਾਏ ਮਡੋਲੀ ਲੂਟਿਆ ਦੇਹਰਾ ਭਾਗ ਗਏ ਸੇ ਪੰਜ ਜਨਾ, ਜਮ ਡੰਡਾ ਉੱਤੇ ਇੰਨਾ ਡਾ ਡੰਡਾ ਨੀ ਵੀ ਉਹਦੇ ਹੱਥ ਡੰਡਾ, ਡੰਡਾ ਦਾ ਮਤਲਬ ਹੈ ਈਡੀ ਮੈਂ, ਉਹ ਐਡਾ ਉਹਨਾਂ ਦਾ ਰੋਹ ਦਾ ਬਬਰੂ ਵੀ ਜਮ ਗਲੇ ਸੰਗਲ ਪੜਿਆ, ਆਏ ਨੀ ਵੀ ਮੈਂ ਵਾਲਾ ਸੰਗਲ ਪਾ ਦੇਣਾ ਸੀਗਾ, ਸੰਗਲ ਹੈ ਅਟੈਚਮੈਂਟ ਲੋਭ, ਆ ਜਿਹੜਾ ਮੋਹ ਹੈ ਉਹ ਤਨ ਕਹਿੰਦੀ ਹੈ ਵੀ ਹਾਏ ਮੈਨੂੰ ਛੱਡ ਦੇ ਅੱਜ ਦੀ ਰਾਤ ਮੈਨੂੰ ਛੱਡ ਦੇ। ਉਹ ਕਹਿੰਦੇ ਕਿਉਂ ਛੱਡ ਦੇ? ਕਹਿੰਦੀ ਮੇਰੀ ਨਿੱਕੀ ਭੂਟੋ ਵਿਆਹੁਣ ਵਾਲੀ ਹਾਲੀ ਅਟੈਚ ਹੈ। ਉਹ ਦੂਸਰਾ ਇੱਕ ਬੜਾ ਕੋਠੀਆਂ ਮਾਰ ਫਲੈਟ ਬਣਾਉਣੇ ਆ ਗਏ ਆਏ ਪੜੇ ਧਰਮ ਰਾਏ ਕੇ ਵਿੱਚੇ ਧੂਮਾ ਥਾਮ ਉਹਨੂੰ ਲਿਆਉ ਘਰ ਚ ਆਇਆ ਉਹਦੀ ਓਪਨਿੰਗ ਸੈਰੇਮਨੀ ਕਰ ਰਿਹਾ ਮਕਾਨ ਕੋਠੀ ਦੀ ਤੇ ਉਹਨੂੰ ਖਿੱਚ ਕੇ ਜਾਮ ਆ ਗਏ ਉਹਨੂੰ ਦੱਸੇ ਉਹ ਕਹਿੰਦਾ ਮੈਨੂੰ ਨਾ ਹਾਲੀ ਨਾ ਲਿਆ ਅਨਿਸ਼ਾ ਕਹਿੰਦੇ ਕਿਉਂ? ਕਹਿੰਦੇ ਇਹ ਕੁੱਤੇ ਚਿਪਸ ਪਾਉਣ ਵਾਲੇ ਆ ਅਟੈਚ ਹੋਏ ਆ ਤੇ ਜਿਹੜਾ ਮਲੰਗ ਹੋਇਆ ਉਹ ਕਹਿੰਦੇ ਚਲੋ ਮੈਂ ਆਪਣੀ ਹੱਡ ਵੀ ਦੀ ਦੱਸਦਾ ਵੀ ਮੈਂ ਸਾਰੀ ਉਮਰ ਉਸ ਬਿਲਡਿੰਗ ਐਂਡ ਰੋਡਸ ਬੀ ਐਂਡ ਦਾ ਉਹ ਉੱਥੇ ਮੈਂ ਨੌਕਰੀ ਕੀਤੀ ਜਿੱਥੇ ਸੀਮੈਂਟ ਲੋਹਾ ਸਭ ਖਾ ਜਾਂਦਾ ਇਨਸਾਨ ਔਰ ਸਾਰਾ ਉਹ ਮੈਨੂੰ ਸਦਾ ਹੀ ਮੈਨੂੰ ਉਹ ਐਸੇ ਵੈਸ਼ਨੂੰ ਬਿੱਲਾਂ 'ਤੇ ਲਾ ਛੱਡਦੇ ਸੀ। ਵੈਸ਼ਨੂੰ ਬਿੱਲੇ ਹੁੰਦੇ ਜਿਹੜੇ 'ਚ ਕਮਿਸ਼ਨ ਨਾ ਹੋਵੇ ਕੋਈ ਅਖਬਾਰਾਂ ਦੇ ਟੈਂਡਰ ਵਗੈਰਾ ਸਾਰੇ ਉਹ ਜੜੂ ਆਉਣਾ ਸਾਰੇ ਹੈਡ ਕਰਨਾ ਨਾ ਗਿਆਨੀ ਜੀ ਨੂੰ ਮਾਰ ਕਰਦੇ ਹੋ ਸਾਰੇ। ਮੈਂ ਆਪਣੇ ਮੈਨੂੰ ਮੌਜ ਬਣ ਜਾਣੀ ਵੀ ਚਲੋ ਥੋੜ੍ਹਾ ਕੰਮ ਹੈ ਮੈਂ ਕਰੀ ਉਸ ਉਹ ਮੈਨੂੰ ਨਾ ਇੱਕ ਐਕਸੀਡੈਂਟ ਬਦਲ ਗਿਆ ਉਹ ਕਹਿੰਦਾ ਇਹਦੀ ਰੋਡ ਇੰਸਪੈਕਟਰ ਆ ਰੋਡ ਕਿਰਾਇਆ 'ਚ ਸਾ ਉਹ ਰੋਡ ਐਕਸੀਡੈਂਟ ਮੈਂ ਐਸ ਟੀ ਓ ਸੀ ਉਹ ਸਾਰੇ ਇਲਾਕੇ ਦਾ ਅਤੇ ਉਹ ਮੇਰੇ ਰੋਡ ਇੰਸਪੈਕਟਰ ਨੂੰ ਕੋਈ ਬਿਠਾ ਲਿਆ ਕਹਿੰਦਾ ਬਜਰੀ ਦੀਆਂ ਠੇਕਿਆਂ ਦੇ ਦੇਖ ਇਹ ਪੂਰੀ ਹੈ ਉੱਚੀ ਦੇਖ ਥਾਂ ਅਤੇ ਖੋਲ੍ਹ ਕੇ ਨਾ ਅਗਲੀ ਬਾਰੀ ਉਹਦੀ ਜਿੱਥੇ ਬੈਠਾ ਸੀ ਕਹਿੰਦਾ ਤੈਨੂੰ ਮੈਂ ਇੱਥੇ ਸੁੱਟ ਦੇਣਾ ਬਾਹਰ ਚੱਲਦੀ ਕਾਕ ਕਹਿੰਦੇ ਜੀ ਨਹੀਂ ਸਾਹਿਬ ਮੈਂ ਵੀ ਬਾਕ ਚੱਲਿਆ ਮੁੜ ਕੇ ਮੈਂ ਪੂਰੀਆਂ ਠੇਕਿਆਂ ਲਾਇਆ ਕਰੂੰ ਉਹ ਐਡਾ ਮਤਲਬ ਆਪ ਆਉਣਾ ਸੀ ਉਹ ਸਾਰਾ ਉਹ ਆਉਣ ਕੇ ਅਤੇ ਮੈਨੂੰ ਨਹੀਂ ਉਹਨਾਂ ਨੇ ਬੁਲਾ ਕੇ ਅਤੇ ਕਹਿਣ ਲੱਗਾ ਕਿ ਜਿਹੜਾ ਇੰਚਾਰਜ ਨੇ ਸੜਕ ਦਾ ਉਹਦੀ ਬਦਲੀ ਕਰ ਦਿਓ। ਉਹ ਹੈਡ ਕਲੈਕਟਰ ਆ ਗਿਆ ਕਹਿੰਦਾ ਜੀ ਤੁਸੀਂ ਕਹਿੰਦੇ ਇਹਨਾਂ ਨੂੰ ਬੁਲਾਓ ਅੰਦਰ ਬੁਲਾਇਆ ਮੈਨੂੰ ਕਹਿਣ ਲੱਗੇ ਕਿ ਆਈ ਸ਼ਿਫਟ ਯੂ ਔਨ ਦੀ ਅਦਰ ਸਾਈਡ ਆਈ ਵਿਲ ਸਨੈਚ ਆਲ ਦੀ ਕੰਸਟਰਕਸ਼ਨ ਵਰਕ ਫਰੋਮ ਯੂ। ਉਹ ਮੈਨੂੰ ਜੀ ਗੁੱਸਾ ਆਇਆ ਕਹਿੰਦੇ ਤੁਸੀਂ ਸਾਰੇ ਬੇਈਮਾਨ ਹੁੰਦੇ ਹੋ ਜਿੱਦਾਂ ਨਵਾਂ ਅਫਸਰ ਆਏ ਰੋਹ ਪਾਉਣ ਲੱਗਾ ਮੈਂ ਤਲੀ ਤੇ ਰੱਖ ਕੇ ਅਤੇ ਮੈਂ ਫੂਕ ਮਾਰੀ ਮੈਂ ਕਿਹਾ ਹੀਅਰ ਗੋਜ਼ ਯੂਅਰ ਆਲ ਕੰਸਟਰਕਸ਼ਨ ਵਰਕ। ਉਹ ਕਹਿੰਦਾ ਆਈ ਪੁੱਟ ਯੂ ਔਨ ਦੀ ਆਈ ਪੁੱਟ ਯੂ ਔਨ ਦੀ ਹੈਲ ਐਡੀ ਸਖ਼ਤ ਤੈਨੂੰ ਸਬ ਡਿਵੀਜ਼ਨ ਦਾਂਗਾ। ਮੈਂ ਕਿਹਾ ਸਾਹਿਬ ਤੂੰ ਜਿੱਥੇ ਮੈਨੂੰ ਮਰਜ਼ੀ ਕਰ ਦੇ ਕਦੋਂ ਬਦਲੀ ਕਰਨੀ? ਕਹਿੰਦਾ ਮੈਂ ਤੈਨੂੰ ਹੁਣੇ ਆਰਡਰ ਕੱਢਦਾ। ਮੈਂ ਗਿਆ ਮੈਂ ਜਾ ਕੇ ਘਰੋਂ ਕੱਛਾ ਤੌਲੀਆ ਚੱਕ ਲਿਆ ਇੱਕ ਉਹ ਆਉਣ ਕਹਿੰਦੇ ਹੈਡ ਕਲਰਕ ਉਹ ਹੈਡ ਕਲਰਕ ਸਹੀ ਜਾਨੀ ਜੀ ਨਾ ਉਹ ਕੰਮ ਕਰਨਾ ਅਤੇ ਮੈਂ ਕਿਹਾ ਜੀ ਦੱਸੋ ਜੀ ਕਿੱਥੇ ਜਾਵਾਂ ਮੇਰਾ ਕਿਤੇ ਸਮਾਨ ਵੀ ਇਹੋ ਹੀ ਹੈ ਦੱਸੋ ਕਿੱਥੇ ਬਦਲੀ ਕਰਦੇ। ਉਹ ਬੜਾ ਖੁਸ਼ ਹੋਇਆ ਸਾਰਾ ਕਹਿੰਦਾ ਉਹਨੂੰ ਪੁੱਛਦਾ ਗਿਆ ਇਹ ਕੌਣ ਬੰਦਾ? ਕਹਿੰਦੇ ਜੀ ਕਿਹੜੇ ਬੰਦੇ ਨਾਲ ਸਿੰਘ ਫਸਾ ਬੈਠੇ ਹੋ? ਇਹ ਤਾਂ ਕਮਿਸ਼ਨ ਕੁਛ ਨਹੀਂ ਚੀਜ਼ ਲੈਂਦਾ ਤੁਸੀਂ ਇਹਨੂੰ ਸਾਰੇ ਇਹ ਚੜ੍ਹਦਾ। ਉਹ ਐਡਾ ਖੁਸ਼ ਹੋਇਆ ਸਾਰੇ ਅਤੇ ਉਹ ਸਾਰਾ ਸਦਾ ਉਹ ਮੈਨੂੰ ਸਦਾ ਲਈ ਛੁੱਟੀ ਦੇ ਰਿਹਾ ਕਿ ਵੀ ਜਿੰਨਾ ਮਰਜ਼ੀ ਤੂੰ ਕੀਰਤਨ 'ਤੇ ਜਾ ਰਹਿਣ ਸਪਾਹੀਆਂ 'ਤੇ ਜਾ ਜੋ ਮੌਜ ਕਰ ਮਰਜ਼ੀ ਕਰ ਲੇਕਿਨ ਇਹ ਹੈ ਵੀ ਅਟੈਚਮੈਂਟ ਬੰਦੇ ਦੀ ਅਟੈਚਮੈਂਟ ਇੱਦਾਂ ਖਤਮ ਹੋਣੀ ਜਦੋਂ ਜਾਵਾਂ ਆਉਣ ਚਲੋ ਭਾਈ ਤਿਆਰ ਹਾਂ ਮੈਂ ਮੇਰੇ ਪਿੱਛੇ ਇਹ ਜਿਹੜਾ ਮੋਹ ਹੈ ਨਾ ਇਸੇ ਲਈ ਮਹਾਰਾਜ ਨੇ ਲਿਖਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ। ਆਨੰਦ ਗੁਰੂ 'ਤੇ ਜਾਣਿਆ ਗੁਰੂ ਉੱਥੇ ਦੇਹ ਨਹੀਂ ਹੈ ਸ਼ਬਦ ਤੋਂ ਜਾਣਿਆ ਗੁਰੂ ਸ਼ਬਦ ਤੋਂ ਇਸ ਕਰਕੇ ਜਿਹੜੀ ਅਟੈਚਮੈਂਟ ਹੈ ਆਹ ਸਿਰੇ ਬਾਬਾ ਨਾਨਕ ਕਹਿੰਦਾ ਉਹ ਤੁਹਾਨੂੰ ਤੰਗ ਕਰੇਗੀ ਤੂੰ ਮੋਢੇ ਮੋਢੇ ਪਿੱਛੇ ਦੇਖੇਗਾ ਬਾਣੀ 'ਚ ਲਿਖਿਆ ਉਹ ਤਰਲੇ ਕਰਦੀ ਵੀ ਮੈਂ ਇਹਨਾਂ ਬੱਚਿਆਂ ਨੂੰ ਇਹਨਾਂ ਵਾਈਫ ਕਹਿੰਦਾ ਨਹੀਂ ਤੂੰ ਮੁੜ ਕੇ ਆ ਹੀ ਨਹੀਂ ਸਕਦਾ ਨਾ ਇਹ ਤੈਨੂੰ ਦੇਖ ਸਕਦੇ ਉੱਥੇ ਤੇਰੇ ਇਕੱਲੇ ਦਾ ਲੇਖਾ ਹੋ ਤੁਸੀਂ ਕਿੱਥੇ ਲਿਜਾ ਰਹੇ ਹੋ? ਕਹਿੰਦੇ ਤੇਰੇ ਲੇਖਾ ਹੋਣਾ ਕਹਾਂ ਤੂੰ ਖੱਟਿਆ ਕਹਾਂ ਗੁਆਇਆ ਕਿੱਥੇ ਕਿੰਨਾ ਤੂੰ ਲਾਹੇ ਦਾ ਕੰਮ ਉੱਥੇ ਸਾਰਾ ਲੇਖਾ ਉੱਥੇ ਚੱਲ ਵਿਚਾਰੀ ਫਿਰ ਉਹਨੇ ਲਿਆਣਾ ਉਹ ਨਕਸ਼ਾ ਖਿੱਚਿਆ ਅਬ
ਸਾਰੇ ਮੜੋਲੀ ਰਾਖੇ ਦੁਆਰ ਭੀਤਰ ਬੈਠੀ ਸਾਧਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਨ ਅਵਰ ਲੁਟੇਨ ਸਿਪੰਤੀ ਜਨਾ ਢਾਏ ਮੜੋਲੀ ਲੁਟਿਆ ਦੇਹਰਾ ਢਾਏ ਮੜੋਲੀ ਲੁਟਿਆ ਦੇਹਰਾ ਢਾਏ ਮੜੋਲੀ ਲੁਟਿਆ ਦੇਹਰਾ ਗਏ ਸੇ
ਪੰਜ ਜਣਾ
ਸਾਲੇ ਹੌਲੀ ਹੌਲੀ ਵੀ ਨੀ ਤੁਰੇ ਭਾਜੀ ਉੱਠੇ ਇੱਕ ਮਿੰਟ ਚ ਉਹ ਭਾਗ ਗਏ
ਸੇ ਪੰਜ ਜਣਾ
ਉਹ ਕਹਿੰਦਾ ਉਹ ਜ਼ਰਾ ਕਿਤੇ ਠਹਿਰੋ ਇੰਨਾ ਚੱਕਰ ਤੁਸੀਂ ਵੇਖਣਾ ਕਹਿੰਦੇ ਨਾ ਭਾਈ ਅਸੀਂ ਨੀ ਠਹਿਰਦੇ ਭਾਗ ਗਏ
ਸੇ ਪੰਜ ਜਣਾ
ਇਹ ਜਮ ਡੰਡਾ ਗਲੇ ਸੰਗਲ ਪੜਿਆ ਜਮ ਡੰਡਾ ਗਲੇ ਸੰਗਲ ਪੜਿਆ ਭਾਗ ਗਏ ਸੇ ਪੰਜ ਜਣਾ ਉਹ ਕਾਹਦੇ ਨਾਲ ਕੀ ਕਰਦਾ ਰਿਹਾ ਕਾਮਣ ਲੋੜੇ ਸੋਏ ਨਾ ਰੁਕਾ ਆਪਣੀ ਆਪਣੀ ਵਾਈਫ ਨੂੰ ਐਂਡ ਡਾਇਮੰਡ ਹਾਰ ਹੋਰ ਸਾਰੀਆਂ ਵਾਈਫ ਫੇਅਰ ਐਂਡ ਅਨਫੇਅਰ ਮੀਨਸ ਜੋ ਕਾਰੀ ਨੇ ਕਿਹਾ ਹਰ ਸੋਨਾ ਸਭ ਕੁਝ ਮਰ ਦਿੱਤਾ ਪਰ ਇਹ ਨਹੀਂ ਦੇਖਦਾ ਵੀ ਇਹ ਕਿੱਥੋਂ ਰਕਮ ਬਾਈ ਅਨਫੇਅਰ ਬਾਬਾ ਨਾਨਕ ਲਿਖਦਾ ਪਾਪਾ ਬਾਜੂ ਹੋਏ ਨਾਈ ਤੇ ਦੂਸਰੀ ਡੈਫੀਨੇਸ਼ਨ ਬਹੁਤ ਵੱਡੀ ਹੈ ਇਹਦੀ ਕਰੈਕਟਰਿਸਟਿਕ ਮਾਇਆ ਦੀ ਪਾਪਾ ਬਾਜੂ ਹੋਏ ਨਾਈ ਤੇ ਮੋਇਆ ਸਾਥ ਨਜਾਈ ਕਈ ਬੰਦੇ ਮੇਰੇ ਨਾਲ ਇਹ ਗੋਰਾ ਕੰਮ ਕਰਦਾ ਸੀ ਜੀ ਐਮ ਚ ਮੈਂ ਇੱਧਰ ਆਣ ਕੇ ਵੀ ਕੰਮ ਕੀਤਾ ਤੇ ਉਹ ਕਹਿਣ ਲੱਗਾ ਸਰਦਾਰ ਜੀ ਜੀਉ ਸੀ ਖਰੇ ਉਹ ਮੈਨੂੰ ਕਹਿਣ ਲੱਗਾ ਆਈ ਡੋਂਟ ਵਾਂਟ ਟੂ ਬੀ ਏ ਰਿਚ ਮੈਨ ਇਨ ਦੀ ਗਰੇਵਯਾਰਡ ਮੈਂ ਕਿਹਾ ਵਟ ਆਰ ਯੂ ਟਾਕਿੰਗ ਕਹਿੰਦਾ ਆਈ ਡੋਂਟ ਵਾਂਟ ਟੂ ਬੀ ਏ ਮੈਂ ਜਿੰਨੀ ਮੈਨੂੰ ਮਿਲਦਾ ਮੈਂ ਖਾ ਪੀ ਕੇ ਸਾਰਾ ਪੈਸਾ ਮੈਂ ਨਹੀਂ ਕਦੀ ਜਮ੍ਹਾਂ ਕਰਦਾ ਕਹਿੰਦੇ ਕਿਉਂਕਿ ਕਹਿੰਦੇ ਜਮ੍ਹਾਂ ਕਰੀ ਜਾਂਦੇ ਜਮ੍ਹਾਂ ਕਰੀ ਜਾਂਦੇ ਜਦੋਂ ਕਬਰ 'ਚ ਪੈ ਜਾਂਦੇ ਆ ਉਹ ਗਰੇਵਯਾਰਡ 'ਚ ਉਹਨਾਂ ਦਾ ਉਹ ਲੋਕਾਂ ਜੋਗਾ ਹੁੰਦਾ ਉਹ ਤੇ ਕੁਛ ਨੀ ਲਿਆ ਕਹਿੰਦਾ ਮੈਂ ਹੁਣੇ ਹੁਣੇ ਅਮੀਰ ਹੋਣਾ ਚਾਹੁੰਦਾ ਮੈਂ ਗਰੇਵ ਯਾਰ ਦਾ ਅਮੀਰ ਨਹੀਂ ਬਣਨਾ ਇਸ ਕਰਕੇ ਇਹ ਹੈ ਵੀ ਬਾਈ ਮੋਇਆ ਸਾਥ ਨਾ ਜਾਏ ਜਿੰਨਾ ਵੀ ਕਰ ਕੋਈ ਚੀਜ਼ ਨਾਲ ਨੀ ਜਾਣੀ ਸਵਾਏ ਨਾਮ ਜਪਣ ਤੋਂ ਇਸ ਕਰਕੇ ਮਹਾਰਾਜ ਜੀ ਅਖੀਰਲੀ ਆ ਰਿਹਾ ਕੰਮ ਮਿੱਤਰ ਲੋੜੇ ਪੁੱਤਰ ਮਾਰ ਉਹਦੇ ਪਰ ਬੜੇ ਮਿੱਤਰ ਬਣ ਜਾਂਦੇ ਸਾਰੇ ਖਾਣ ਪੀਣ ਦੇ ਯਾਰ ਹੁੰਦਾ ਕੀ ਹੈ ਲੱਡੂ ਮੋਗੇ ਜਰਾਨੇ ਟੁੱਟ ਗਏ ਸਭ ਕੁਛ ਦੇਣੋ ਜਦੋਂ ਉਹ ਕੰਗਾਲ ਹੋ ਜਾਂਦਾ ਉਹਦੇ ਨਾਲ ਨੀ ਕੋਈ ਤੁਰਦਾ ਦੇਖ ਕੇ ਮੂੰਹ ਫੇਰ ਜਾਂਦੇ ਜਿਹੜੇ ਕਪੇਲੇ ਏਦਾਂ ਸੀ ਆਹ ਮਹਾਰਾਜ ਨਕਸ਼ਾ ਖਿੱਚਦੇ ਉਹ ਇਹੋ ਜਿਹੇ ਮਿੱਤਰ ਤੂੰ ਬਣਾ ਲੈ ਖਾਣ ਖਾਓ ਯਾਰ ਆਹ ਦੇਖ ਕੀ ਹਾਲ ਹੋਇਆ ਕੰਮ
ਮਿੱਤਰ
ਨਾਨਕ ਪਾਪ ਕਰੇ ਤਿੰਨ ਕਾਰ ਜਾਸੀ ਜਾਮਪੁਰੇ ਤੈਨੂੰ ਖੁੱਲਾ ਮਿਲ ਜਾਣਾ ਬੰਨ ਕੇ ਲਿਜਾਣਾ ਅਗਲਿਆਂ ਨੇ ਤੂੰ ਆਹ ਐਕਸ਼ਨ ਕੀਤੇ ਦੇ ਜ਼ਿੰਦਗੀ ਦੇ ਇਹੋ ਜਿਹੇ ਕਰਮ ਕੀਤੇ ਕੰਮ ਨਾਨਕ ਪਾਪ ਕਰੇ ਤਿੰਨ ਕਾਰ ਜਾਸੀ ਜਾਮਪੁਰ ਰਾਜ ਕੀ ਹੈ ਰਹੋ
ਸਾਰੀ ਰਾਮ ਨਾਮਾ ਉਚਰ ਮਨਾ ਆਗੇ ਜਮ ਦਲ ਬਿਖਮ ਕਨਾ
ਤੇ ਜਿਹੜੀ ਅਸਲ ਕਾਇਆ ਸਾਰੀ ਚੀਜ਼ ਉਹ ਕੀ ਹੁੰਦਾ
ਦੇਖੋ ਅੱਜ ਰਜ ਭਇਆ ਦੇਖੋ
ਦਸ ਬੈਰਾਗ ਨੇ ਆਗੇ ਆਤਾਰੀ
ਦਸ ਬੈਰਾਗ ਨੇ ਆਗੇ ਆਤਾਰੀ
ਸਭ ਨਿਰਮਲ ਜੋਗੀ
ਕਸ ਕਾ
ਸਵਾਹ ਨੀ ਮਰਨੀ, ਇਹ ਪਸ਼ੂ ਵਾਲੇ ਕੰਮ ਮੈਂ ਨੀ ਕਰਨੇ। ਖੋਤਾ ਲੇਟਦਾ ਹੁੰਦਾ ਇਹੋ ਜਿਹੀ ਸਵਾਹ ਚ, ਖੋਤੇ ਦੀ ਆਟ ਹੀ ਆਹਤ ਹੁੰਦੀ, ਜਦੋਂ ਛੱਟ ਉਤੋਂ ਲਾਹ ਜਾ ਲੇਟਣੀਆਂ ਮਾਰਦਾ। ਏਦਾਂ ਜੋਗੀਆਂ ਨਾ ਜੋ ਧੂਣੀ ਬਾਲ ਬਾਲ ਕੇ ਸਾਰੇ ਪਿੰਡ ਦਾ ਬਾਲਣ ਖਤਮ ਕਰ ਦਿੰਦੇ। ਜਿਹੜੇ ਜੋਗੀ ਹੁੰਦੇ ਆ ਪਿੰਡੀ ਥਾਈ ਉਤਰਦੇ, ਸਭ ਉਹ ਪਣਾਗਤ ਆ ਕੇ ਤੇ ਇੱਥੇ ਤਪੱਸਿਆ ਕਰਦੇ ਆ। ਤੇ ਅਸੀਂ ਸਾਡੇ ਨਾਨਾ ਸਦਾ ਕਹਿੰਦਾ ਹੁੰਦਾ ਸੀ, ਕਹਿੰਦੇ ਇੱਕ ਧਾਰੀਵਾਲ ਦਾ ਕੰਬਲ ਨਹੀਂ ਲੈ ਕੇ ਸੌਂਦੇ ਆਰਾਮ ਨਾਲ, ਸਾਡੇ ਸਾਰੇ ਪਿੰਡ ਦਾ ਬਾਲਣ ਖਤਮ ਕਰ ਗਏ ਜੋਗੀ। ਤੋ ਇਸ ਕਰਕੇ ਭਾਸਮ ਫਿਰ ਉਹਦੀ ਫਬੂਤੀ ਕੁੜੀਆਂ ਬਣ ਕੇ ਸਾਰੀਆਂ ਗ੍ਰਿਸਤੀਆਂ ਨੂੰ ਜਾਓ ਸਾਰਾ, ਐਡਾ ਐਡਾ ਨਰਸ ਹੋ ਰਿਹਾ ਸੀ ਉਹ। ਫਿਰ ਕਹਿੰਦੀ ਵੀ ਮੈਂ ਭਰਮ, ਮੈਂ ਕਾਹਦੀ ਭਬੂਤੀ ਬਣਾਉਣੀ ਹੈ, ਮੈਂ ਮਾਇਆ ਨੂੰ ਸਾੜ ਕੇ ਉਹਦੀ ਭਬੂਤੀ ਬਣਾਉਣੀ ਹੈ। ਭਰਮ ਜਿਹੜਾ ਦੇਖੋ ਕਿੰਨੀ ਵੱਡਾ ਗਿਆਨ ਹੈ, ਮੈਂ ਬਾਹਰ ਦੀ ਭਬੂਤੀ ਨਹੀਂ ਬਣਾਉਣੀ, ਮੈਂ ਭਬੂਤੀ ਮਾਇਆ, ਭਰਮ ਮਾਇਆ ਹੈ, ਮਾਇਆ ਭਰਮ ਇਹਦੇ ਖਰੇ ਨਾਗਣੀ ਕਈ ਇਹਦੇ ਨਾਮ ਹੈ। ਭਰਮ ਜਿੱਥੇ ਆ ਜਾਏ ਮਤ ਕੋਈ ਆ ਪਰ ਭੁਲੇਖਾ ਸਮਝੋ ਜਾਂ ਡਾਊਟ, ਭਰਮ ਦੇ ਮੰਮੇ ਨੂੰ ਔਂਕੜ ਹੈ, ਇਹ ਮਾਇਆ ਵਾਲਾ ਇਸ਼ਾਰਾ ਹੈ। ਭਰਮ ਮੈਂ ਆਪਣੇ ਭਰਮ ਸਾਰ ਸਿੱਟੀ, ਮਾਇਆ ਸਾਰ ਸਿੱਟੀ ਅੰਦਰ, ਉਹਦੀ ਭਬੂਤੀ ਮੈਂ ਆਪਣੇ ਸਰੀਰ ਤੇ ਚੜਾਤੀ। ਫਿਰ ਭਰਮ ਜੋਗੀਆਂ ਦੇ ਕਈ ਟੋਲੇ ਸੀ, ਕਈ ਕਿਸਮ ਦੇ ਪੰਥ ਸੀ। ਕਹਿੰਦਾ ਮੇਰਾ ਇੱਕੋ ਹੀ ਰੱਬ ਵਾਲਾ ਪੰਥ ਹੈ।
ਪੰਥ ਏਕ ਸਰ ਦੇਖਿਆ, ਤੇ ਪੰਥ ਏਕ ਸਰ ਦੇਖਿਆ।
ਫਿਰ ਜੋਗੀ ਬੈਠ ਕੇ ਜੰਗਲ ਦੇ ਵਿੱਚ ਭੁਗਤ ਪਿਆਲਾ ਵੰਡਦੇ ਸੀ। ਭੁਗਤ ਪਿਆਲਾ ਵੀ ਇੱਕ ਜਣਾ ਸਾਕੀ ਬਣਦਾ ਸੀ, ਔਰ ਉਹ ਸ਼ਰਾਬ ਵੀ ਵਿੱਚ ਹੀ, ਔਰ ਕੁੱਕੜ ਦਾ ਮਾਸ ਉਹ ਸਾਰਾ ਇੱਕ ਉਰਕਟ ਕੁਰਕਟ ਇੱਕ ਪੱਤਰ ਪਰ ਪਾਣੀ, ਆਸ ਪਾਸ ਪੰਜ ਜੋਗੀ ਆ ਬੈਠੇ, ਸਭ ਬਾਣੀਆਂ ਤੇ ਲਿਖੇ ਆ ਵੀ ਕੀ ਕਰਤੂਤਾਂ ਸੀ ਇਹਨਾਂ ਦੀਆਂ। ਇਹ ਬੈਠ ਕੇ ਫਿਰ ਭੁਗਤ ਪਿਆਲਾ ਵੰਡਦੇ ਸੀ, ਜਿਹੜਾ ਭੁਗਤ ਪਿਆਲਾ ਉਹਨੂੰ ਭੁਗਤ ਲਿਖੇ ਆ। ਇਸ ਕਰਕੇ ਮੁੰਡਾ ਸੰਤੋਖ ਸਰਮਪਤ ਝੋਲੀ ਧਿਆਨ ਕਰੇ ਭਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੇ। ਉਹਦੇ ਵਿੱਚ ਭੁਗਤ ਪਿਆਲਾ ਆਉਂਦਾ ਸਾਡਾ, ਸਾਡਾ ਉਹ ਜਿਹੜਾ ਸਾਡਾ ਭੁਗਤ ਹੈ। ਮਹਾਰਾਜ ਹੁਣ ਦੱਸਣ ਲੱਗੇ ਵੀ ਜੋਗੀ ਕੀ ਕਿਹਾ, ਜੋ ਆ ਸਾਡਾ ਭੁਗਤ ਪਿਆਲਾ ਕੀ ਹੈ। ਮਹਾਰਾਜ ਕਹਿੰਦੇ ਇਹ ਭਰਮ ਜਿਹੜਾ ਭਈ ਸੁਖ ਸਹਿਜ ਸੁਖ
ਸੋਖ,
ਆ ਮੇਰਾ ਭੁਗਤ ਦਾ ਪਿਆਲਾ ਸਹਿਜ ਅਵਸਥਾ ਚ, ਔਰ ਉਹ ਸਾਰੀਆਂ ਚੀਜ਼ਾਂ ਮੈਂ ਅੰਦਰ ਗ੍ਰਹਿਣ ਕਰਦਾ।
ਸਹਿਜ ਸੁਖ ਸੋਖ
ਜੋ ਠਾਕੁਰ ਮਸਤਕ
ਲਿਖਿਆ,
ਜਿਨ੍ਹਾਂ ਦੇ ਮੱਥੇ ਦੇ ਭਾਗ ਹੋਣਗੇ ਉਹ ਇਹੋ ਜਿਹੇ ਜੋਗੀ ਬਣਨਗੇ।
ਜੋ ਠਾਕੁਰ ਮਸਤਕ ਲਿਖਿਆ, ਜੋ ਠਾਕੁਰ ਮਸਤਕ ਲਿਖਿਆ,
ਇਹ ਜੈ ਜੈ ਹੈ ਪਾਉ ਨਾਹੀਂ ਤਾਹਾਂ
ਆਸਣ ਬਾਦ।
ਆਸਣ ਮਨ ਦਾ ਕਦੋਂ ਲੱਗਦਾ, ਜਦੋਂ ਇਹਦੇ ਪੌਣੇ ਮੁੱਕ ਜਾਂਦੇ ਹੈ।
ਜੈ ਹੈ ਪੌਣਾ ਹੀ ਆਸਣ ਬਾਂਧਿਓ,
ਔਰ ਉਸ ਵੇਲੇ ਫਿਰ ਅਨਹਦ ਸ਼ਬਦ ਸੁਣਦਾ। ਇਹ ਸਿੰਘੀ ਸੁਣਦੇ ਸੀ, ਸਿੰਘੀ ਭਾਈ ਸਾਹਿਬ ਜੀ ਮੱਝ ਦਾ ਸਿੰਘ, ਆ ਬੌਲਦਾਂ ਦਾ ਸਿੰਘ, ਇਹੋ ਜਿਹੇ ਸਿੰਘ ਵੱਢ ਕੇ ਉਹਦੀ ਤੂਤੀ ਜੀ ਬਣਾ ਲੈਂਦੇ ਸੀ, ਮੋਰੀ ਕਰਕੇ ਬਣਾ ਉਹਨੂੰ ਸਿੰਘੀ। ਅੱਜ ਸਿੰਘੀ ਬਜਾ ਰਹੇ, ਸਾਡੀ ਐਡੀ ਵੱਡੀ ਸਿੰਘੀ ਹੈ ਜਿਹੜੀ ਮਹਾਰਾਜ ਦੱਸ ਰਿਹਾ।
ਇਹ ਸਿੰਘੀ ਕਾਨ ਹੱਥ ਬਾਣੀ, ਇਹ ਸਿੰਘੀ ਕਾਨ ਹੱਥ ਬਾਣੀ,
ਇਹ ਜੈ ਹੈ ਪਾਉ ਨਾਹੀਂ ਤਾਹਾਂ
ਆਸਣ ਬਾਦ।
ਜੋਗੀ ਡੰਡਾ ਹੱਥ 'ਚ ਰੱਖਦੇ ਸੀ, ਕਿਉਂਕਿ ਜੰਗਲਾਂ 'ਚ ਫਿਰਦੇ ਰਹਿੰਦੇ ਸੀ, ਪਾਣੀ ਕਿਤੇ ਡੂੰਘਾ ਹੋਵੇ ਡੁੱਬ ਨਾ ਜਾਈਏ, ਉਹ ਪਹਿਲਾਂ ਡਾਂਗ ਨਾਲ ਟੋਹ ਲੈਂਦੇ ਸੀ ਵੀ ਗਾਹਣਾ ਕੀ ਹੈ, ਔਰ ਫਿਰ ਕਿਤੇ ਸੱਪ ਸਲੂਪੀ ਨਿਕਲਿਆ ਸਾਰੇ ਜੰਗਲਾਂ 'ਚ ਇਹ ਡੰਡਾ ਕੋਲ ਰੱਖਦੇ ਸੀ। ਕਹਿੰਦਾ ਮੇਰਾ ਡੰਡਾ ਕੀ ਹੈ, ਆ ਜਿਹੜਾ ਗਿਆਨ ਆਇਆ ਮੈਨੂੰ ਤੂੰ ਆ ਰਿਹਾ ਬਾਣੀ ਇਹਦਾ ਵਿਚਾਰ ਜੇ ਵਿਚਾਰ ਨਾ ਕਰੇਗਾ ਤੇ ਖੰਡ ਪਾਠ ਹੀ ਕਰੇਗਾ ਉਹਦੇ ਹੱਥ 'ਚ ਡੰਡਾ ਨਹੀਂ ਫੜੂਗਾ ਸਾਡਾ ਡੰਡਾ ਕੀ ਹੈ ਸਾਡਾ ਡੰਡਾ ਤਤ ਵਿਚਾਰ ਡੰਡਾ ਕਰ ਰੱਖਿਓ
ਤਤ ਵਿਚਾਰ ਡੰਡਾ ਕਰ ਰੱਖਿਓ ਤਤ ਵਿਚਾਰ ਡੰਡਾ ਕਰ ਰੱਖਿਓ
ਹੇ ਜੁਗ ਤੇ ਨਾਮ ਮਨ ਭਾਵੀ
ਜੋਗੀਆਂ ਕੋਲ ਬੜੀਆਂ ਜੁਗਤਾਂ ਸੀ ਸਾਡਾ ਕੀ ਹੈ
ਜੁਗ ਤੇ ਨਾਮ ਮਨ
ਉੱਤੇ ਸਾਰੀਆਂ ਚੀਜ਼ਾਂ ਦੱਸੀਆਂ ਵੀ ਇਹ ਬਾਹਰਲਾ ਜੋਗੀਆਂ ਵਾਲਾ ਭੇਖ ਨਾ ਕਰੀ ਆਪਣੀਆਂ ਆਦਤਾਂ ਸੁਧਾਰ ਆਪਣੇ ਔਗਣ ਛੱਡ ਗੁਣਾਂ ਵਾਲੇ ਕੰਮ ਕਰ ਔਰ ਇਸ ਤਰ੍ਹਾਂ ਦਾ ਤੂੰ ਇਨਸਾਨ ਬਣ ਔਰ ਆਹ ਚੀਜ਼ਾਂ ਐਪ ਸਾਰੇ ਛੱਡ ਅਤੇ ਉਹ ਜਦੋਂ ਇਹੋ ਜਿਹਾ ਕੋਈ ਜੋਗੀ ਬਣ ਜਾਂਦਾ ਅਖੀਰ 'ਤੇ ਫਿਰ ਇਹ ਨਾਨਕ ਦੇ ਕੱਕੇ ਨੂੰ ਔਂਕੜ ਹੈ ਅਖੀਰ ਦਾ ਜਿਹੜੀ ਛਾਪ ਛਾਪ ਨਹੀਂ ਰਹੀ ਨਾਨਕ ਦੇ ਕੱਕੇ ਨੂੰ ਔਂਕੜ ਹੈ ਉਹ ਜੇ ਔਂਕੜ ਆ ਜਾਏ ਨਾਨਕ ਦੇ ਨੂੰ ਉੱਤੇ ਦੇਖੋ ਮਹੱਲਾ ਕਿਹੜਾ ਹੈ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਮਹੱਲਾ ਪੰਜਵਾਂ ਕਹਿੰਦਾ ਇਹੋ ਜਿਹੇ ਜੋਗੀ ਦੇ ਮੈਂ ਪੈਰ ਚੱਟਾਂ ਮੂੰਹ ਨਾ ਜੀਭ ਨਾ ਬਸ ਹੱਦ ਹੋ ਗਈ ਗਰੀਬੀ ਦੀ ਐਡਾ ਵੱਡਾ ਗੁਰੂ ਅਰਜਨ ਇਹ ਸ਼ਬਦ ਲਿਖਣ ਵਾਲਾ ਕਹਿੰਦਾ ਕਹਿੰਦੇ ਉਹ ਮੈਨੂੰ ਮਿਲ ਜਾਏ ਤੇ ਮੈਂ ਨਾਨਕ ਵੀ ਹੈ ਪਰ ਮੈਂ ਨਾਨਕ ਉਹ ਵੱਡੀ ਜੋਤ ਨਹੀਂ ਹੈ ਕੱਕੇ ਨੂੰ ਔਂਕੜ ਦੇ ਗਏ ਵੀ ਮੈਂ ਇਹੋ ਜਿਹੇ ਬੰਦੇ ਦੀ ਪੂਜਾ ਵੀ ਕਰਾਂ ਸੇਵਾ ਵੀ ਕਰਾਂ ਸਾਰੀ ਲੇਕਿਨ ਮੈਂ ਉਹਦੇ ਪੈਰ ਪਹਿਲਾਂ ਚੱਟਾਂ ਤੂੰ ਇੱਥੇ ਲਿਆ ਕੇ ਥੋੜਾ ਆ ਗਿਆ
ਐਸਾ ਜੋਗੀ
ਬਾਬਾ ਫਰੀਦ ਜੀ ਦਾ ਐਸਾ ਸ਼ਬਦ ਲਿਆਉਂਦੇ ਹਾਂ ਜਿਹੜਾ ਅਸੀਂ ਪੜ੍ਹਿਆ ਹੋ ਕਈ ਵਾਰੀ ਪਰ ਅੱਜ ਇਹਦੇ 'ਤੇ ਐਸਾ ਟੁੱਕਦਾ ਵੀ ਇਹੋ ਜਿਹਾ ਜਿਹੜਾ ਜੋਗੀ ਹੈ ਇਹੋ ਜਿਹੜਾ ਗੁਰਸਿੱਖ ਹੈ ਮੈਂ ਉਹਦੇ ਪੈਰ ਮੂੰਹ ਨਾ ਮੈਂ ਇੱਥੇ ਪੱਗ ਚਾਟੇ ਲਿਖਿਆ ਔਰ ਬਾਬਾ ਫਰੀਦ ਜੀ ਸ਼ਬਦ ਦਿੰਦੇ ਨੇ ਵੀ ਮੈਂ ਇਹੋ ਜਿਹੇ ਬੰਦੇ ਦਾ ਜਿਹੜੇ ਪੈਰ ਹੈ ਨਾ ਉਹ ਮੈਂ ਚੁੰਮ ਲਵਾਂ ਅਸੀਂ ਉਹ ਹਾਈਲਾਈਟ ਕੀਤੀ ਹੈ ਸ਼ਬਦ ਤੁਹਾਡੇ ਹੱਥਾਂ 'ਚ ਹੈ ਔਰ ਅਜੀਬ ਸ਼ਬਦ ਹੈ ਪੂਰਾ ਪਹਿਲਾਂ ਜਿੱਦਾਂ ਲਿਖਿਆ ਸ਼ੁੱਧ ਪੜ੍ਹਨਾ ਹੈ ਫਿਰ ਇਹਦਾ ਪਤਾ ਰਹੱਸ ਦਾ ਪਤਾ ਲੱਗੂ ਆਸਾ ਸੇਖ ਫਰੀਦ ਜੀ ਓ ਕੀ ਬਾਣੀ ਪੰਨਾ ਹੈ 488 ਇਹ ਸ਼ਬਦ ਜਿਹੜਾ ਅਸੀਂ ਹਾਈਲਾਈਟ ਕੀਤਾ ਉਹ ਅਸੀਂ ਬਾਅਦ 'ਚ ਆਵਾਂਗੇ ਪਹਿਲਾਂ ਜਿੱਦਾਂ ਸ਼ਬਦ ਲਿਖਿਆ ਉੱਦਾਂ ਅਸੀਂ ਪੜ੍ਹਦੇ ਹਾਂ
ਦਿਲੋਂ ਮੁਹੱਬਤੇ ਦੇਨੇ ਦਿਲੋਂ ਮੁਹੱਬਤੇ ਦੇਨੇ
ਹਲੇ ਨੰਨੇ ਦਾ ਹਾਹਾ ਹਲਾਂਤਾ ਹਾਹਾ ਬੁਲਾਓਗੇ ਤਾਂ ਉਹ ਘਰ ਠੀਕ ਬੈਠੇਗਾ
ਦਿਲੋਂ ਮੁਹੱਬਤੇ ਦੇਨੇ
सचिया
ਧਰਤੀ ਤੇ ਭਾਰ ਹੀ ਬਣੇ ਹੈ, ਕੋਈ ਇਹੋ ਜਿਹੇ ਅੱਛੇ ਲੋਕ ਨਹੀਂ ਹੈ।
ਇਹ ਵਿਸਰਿਆ
ਤੂੰ ਆਲਾ ਮਹਾਰਾਜ ਦਾ ਕੌਣ ਆ ਬੰਦਾ
ਪਰਵਰਦਗਾਰ
ਕਰ
ਅਰਧਾ ਉਰਦੀ ਵਿਆਸ ਹਰ ਗੁਰਮੰਤਰ ਨੂੰ ਦੋਵੇਂ ਹਿੱਸਿਆਂ 'ਚ ਵੰਡ ਲਓ ਅੱਲਾਹ ਕੋਈ ਹੋਏ ਤਾਂ ਹਰ ਗੁਰਮੰਤਰ ਨੂੰ ਅਸੀਂ ਵਾਹਿਗੁਰੂ ਨੂੰ ਵਾਹੇ ਅਤੇ ਗੁਰੂ 'ਚ ਦੱਬਦੇ ਹਾਂ ਦੋ ਅੱਖਰ ਜਿੱਥੇ ਆ ਜਾਣ ਸਾਡੇ 'ਤੇ ਗੁਰਮੰਤਰ ਦੇ ਚਾਰ ਅੱਖਰ ਹੈ ਪਰ ਦੋ ਅੱਖਰ ਜਿੱਥੇ ਆ ਜਾਣ ਉਹਦਾ ਮਤਲਬ ਅਰਧਾ ਉਰਦੀ ਵਿਆਸ ਵੱਲ ਇਸ਼ਾਰਾ ਦੋਏ ਅੱਖਰ ਮੇਰੀ ਮਾਲਾ ਮੈਂ ਬਾਹਰ ਲਈ ਨਹੀਂ ਫੜਦਾ ਦੋਏ ਅੱਖਰ ਇਹ ਅਰਧਾ ਉਰਧ ਵਿਆਸ ਹੈ ਹਰ ਹਰ ਅੱਖਰ ਦੋਵੇਂ ਇਹ ਮਾਲਾ ਔਰ ਜਦੋਂ ਮੈਂ ਜਪਦਾ ਗਿਆ ਸਤਿਗੁਰੂ ਤੇ ਅੰਦਰ ਖੜਾ ਹੋ ਗਿਆ ਮੇਰੇ ਭੈ ਇਹ ਭੈ ਲਫ਼ਜ਼ ਐਸਾ ਹੈ ਜਿਹੜਾ ਗੁਰੂ ਅਰਜਨ ਪਾਤਸ਼ਾਹ ਸ਼ਬਦ ਸ਼ੁਰੂ ਕਰਕੇ ਕਹਿੰਦਾ ਮੇਰੇ ਤਾਂ ਸਾਹਮਣੇ ਅੰਦਰ ਆ ਗਿਆ ਕਈ ਪ੍ਰਕਾਸ਼ ਹਮਾਰਾ ਭੈਓ ਇਹ ਉਹ ਹੈ ਸਤਿਗੁਰੂ ਜਿਹੜਾ ਸਾਖਿਆਤ ਹੈ ਉਹ ਅੰਦਰ ਆ ਜਾਂਦਾ ਹੈ ਜਪਤ ਜਪਤ ਭੈ ਮੇਰੇ ਦੀਨ ਤੇ ਦਿਆਲ ਹੋ ਗਏ ਔਰ ਫਿਰ ਉਹਨੇ ਕੀ ਕੀਤਾ ਔਰ ਫਿਰ ਉਹਦੇ ਸਾਹਮਣੇ ਬੇਨਤੀ ਕਰ ਰਹੇ ਹੈ ਹੇ ਸਤਿਗੁਰੂ ਤੂੰ ਅੰਦਰ ਆ ਗਿਆ ਕਰੂੰ ਬੇਨਤੀ ਸਤਿਗੁਰ ਆਪਣੀ ਇੱਦਾਂ ਮੈਨੂੰ ਸਰਨਾਈ 'ਚ ਰੱਖਿਆ ਅਤੇ ਮੌਕੇ ਦਿਓ ਹਰੇ ਹਰ ਜਪਣੀ ਮੈਨੂੰ ਜਪਣੀ ਦੇ ਔਰ ਤਦੇ ਗੁਰੂ ਬਾਬਾ ਨਾਨਕ ਕਹਿੰਦਾ ਉਹਨਾਂ ਨੂੰ ਵੀ ਇਹ ਸਤਿਗੁਰੂ ਅੰਦਰ ਆਇਆ ਉਹਨਾਂ ਦੇ ਅੰਦਰ ਔਰ ਉਹਨਾਂ ਨੇ ਫਿਰ ਕੀ ਕੀਤਾ ਇੱਕ
ਸ਼ਬਦ ਪਿਆਰਿਓ ਜਨਮ ਮਰਨ ਕੀ ਤੇਗ ਮੁਖੀ ਉਜਲ ਸਦਾ ਸੁਖੀ ਨਾਨਕ ਸਿਮਰਤ ਕੇਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ